ठाकुरे नमे जुगादगुरे नमे सतगुरे नमे श्री गुरु देव नमे।
माई मैं की विद लख्यो गुसाई, मां मो अज्ञान तिमर मो मन रहे और जाई। सगल जन्म परम ही परम खोयो, न अस्थिर मत पाई। विख्या सकत रहियो निस बासुर, न छूटी अदमाई। साध संग कबू नहीं कीना, न कीरत प्रभ गाई। जन नानक मैं नाई को गुण, राख लियो सरनाई। माई मन मेरो बसनाई। निस बासुर बिखियन को तावत, की विद रोक्यो ताई। वेद पुराण सिमरत के मत सुन, निमक नहिए बसावे। परदन पर धारा सूरचियो, वृथा जन्म सिरावे। मत माया के पयो बावरो, सूजत न कुछ ज्ञाना। काटी पीतर बसंत इंजन, ताको मरम न जाना। जब ही शरण साध की आयो, दुर्म सगर विनाशी। तब नानक चेत्यो चिंता मन, काटी जम की फांसी। मन की मन ही माय रही, ना हर पजे न तीरथ सेवे। चोटी काल गही, दारा मतभूत रथ संपत, तन पूरन सब मही। अवर सगल की मिथ्याए जानो, भजन राम को सही। फिरत फिरत वो तेज जुग हारियो, मानस दे लही। नानक कहत मिलन की बरिया, सिमरत का नहीं। रे मन राम सिउ कर प्रीत, सरवन गोविंद गुन सुनियो। और गायो रसना गीत, कर साथ संगत सिमर मातो। होए पतित पुनीत, काल बियाल जियो परियो डोले। मुख पसार मीत, आज काल फुन तो ग्रस्य समझ राख्यो चीत। कहे नानक राम पजल जात अवसर बीत।
गुरे नमे सत गुरे नमे श्री गुरुदेव नमे। दास तुनु हाथ जोड़ के संगत दे चरणा च मथा टेकदे हुए अपने गुनाह दी माफी लई अरदास बेनती करदा है। संगत दी समर्था है बख्शन दी, बख्शन दी कृपालता करो। संगत दे बख्शे नूं गुरु साहब भी बख्श दिंदे हन।
माई मैं की विद लख्यो गुसाई, महा मो अज्ञान तिमर मो मन रही और जाई। सगल जन्म परम ही परम खोयो, ना स्थिर मत पाई। बिखिया सकत रहो निस बासुर, ना छूटी अदमाई। साधि नहीं कीना, ना कीरत प्रभ गाई। जन नानक में ना को गुण, राख ले सरना।
माई मैं की विद लिखियो गुसाई, महा मो अज्ञान तिमर मो मन रेओ उरजाई। आज दे सत्संग ले गुरु साहब शब्द बख्श रहे हैं। विधि उपाय माई मैं की विद लख्यो गुसाई, हे मां ਕਿਸ ਵਿਧੀ ਦੇ ਨਾਲ, ਕਿਸ ਤਰੀਕੇ ਦੇ ਨਾਲ ਲੱਖ ਲਵਾਂ, ਪ੍ਰਾਪਤ ਕਰ ਲਵਾਂ ਆਪਣੇ ਪਤੀ ਪਰਮੇਸ਼ਵਰ ਨੂੰ, ਗੁਸਾਈ ਨੂੰ। ਮਹਾਮੋਹ ਅਗਿਆਨ ਤਿਮਰ, ਅਗਿਆਨਤਾ ਦਾ ਅੰਧਕਾਰ, ਮੋਹ ਰੂਪੀ ਅਗਿਆਨਤਾ, ਮਹਾ ਕਣਾ ਹੈ, ਬਹੁਤ ਜ਼ਿਆਦਾ ਹੈ। ਕਿਸ ਤਰੀਕੇ ਦਾ ਹੈ? ਮੋਹ ਮਨ, ਮੇਰਾ ਮਨ ਰਿਓ ਉਰਜਾਈ, ਮੇਰਾ ਮਨ ਮੈਨੂੰ, ਇਸ ਜੀਵਾਤਮਾ ਨੂੰ, ਇਸ ਅਗਿਆਨਤਾ ਦੇ ਅੰਧਕਾਰ ਜਿਸ ਨੂੰ ਮੋਹ ਕਿਹਾ ਗਿਆ ਹੈ, ਇਸ ਦੇ ਵਿੱਚ ਫਸਾ ਰਿਹਾ ਹੈ, ਉਰਜਾ ਰਿਹਾ ਹੈ। ਇਸ ਦੇ ਵਿੱਚੋਂ ਨਿਕਲਣ ਦਾ ਕੀ ਉਪਾਏ ਹੈ? ਉਸ ਉਪਾਏ ਨੂੰ ਇਸ ਸ਼ਬਦ ਦੇ ਵਿੱਚ ਜਿਹੜਾ ਗੁਰੂ ਤੇਗ ਬਹਾਦਰ ਜੀ ਨੇ ਉਚਾਰਿਆ ਹੈ ਇਸ ਜਗਤ ਦੇ ਵਿੱਚ, ਉਸ ਜੀਵਾਤਮਾ ਵਾਸਤੇ ਜਿਹੜੀ ਆਪਣੇ ਘਰ ਜਾਣਾ ਚਾਹੁੰਦੀ ਹੈ, ਮੂਲ ਦੇ ਵਿੱਚ ਸਮਾਣਾ ਚਾਹੁੰਦੀ ਹੈ, ਇਸ ਜਗਤ ਦੇ ਵਿੱਚ ਉਚਾਰਿਆ ਜਾਂਦਾ ਹੈ, ਗੁਰੂ ਤੇਗ ਬਹਾਦਰ ਸਿਮਰੀਏ ਘਰ ਨਾਉ ਨਿਧ ਆਵੇ ਤਾਏ। ਜਿਹੜੇ ਗੁਰੂ ਤੇਗ ਬਹਾਦਰ ਜੀ ਨੂੰ ਸਿਮਰਦੇ ਹਨ, ਯਾਦ ਕਰਦੇ ਹਨ, ਉਹਨਾਂ ਦੇ ਘਰ ਦੇ ਵਿੱਚ ਨੌ ਨਿਧੀਆਂ ਔਰ 18 ਸਿੱਧੀਆਂ ਬਦੋ ਬਦੀ ਯਾਨੀ ਜ਼ਬਰਦਸਤੀ ਉਸਦੇ ਘਰ ਦੇ ਵਿੱਚ ਪ੍ਰਵੇਸ਼ ਕਰ ਜਾਂਦੀਆਂ ਹਨ। ਇਹ ਫਲ ਹੈ, ਮਹਿਮਾ ਹੈ ਗੁਰੂ ਦੇ ਨਾਮ ਨੂੰ ਜਪਣ ਦੀ। ਅਸੀਂ ਇਸ ਤੁਕ ਨੂੰ ਰਟਣਾ ਸ਼ੁਰੂ ਕਰ ਦਿੰਦੇ ਹਾਂ ਸਾਜਾਂ ਦੇ ਨਾਲ, ਔਰ ਫਿਰ ਵਿਚਾਰ ਕਰਕੇ ਦੇਖੀਏ ਕਿਆ ਕੋਈ ਨਿਧੀ ਜਾਂ ਕੋਈ ਸਿੱਧੀ ਸਾਨੂੰ ਪ੍ਰਾਪਤ ਹੋਈ ਹੈ। ਤੇ ਅਸੀਂ ਦੇਖਦੇ ਹਾਂ ਅਸੀਂ ਉਸੀ ਦੁੱਖ ਦੇ ਸਾਗਰ ਦੇ ਵਿੱਚ ਗੋਤੇ ਲਗਾ ਰਹੇ ਹਾਂ ਜਿਸ ਦੇ ਵਿੱਚ ਇਸ ਨੂੰ ਜਪਣ ਤੋਂ ਪਹਿਲਾਂ ਅਸੀਂ ਲਗਾ ਰਹੇ ਸੀ। ਇਸ ਤੋਂ ਸਪਸ਼ਟ ਹੋ ਜਾਂਦਾ ਕਿ ਅਸੀਂ ਇਸ ਦੇ ਅਰਥ ਨੂੰ ਨਹੀਂ ਸਮਝੇ। ਗੁਰੂ ਤੇਗ ਬਹਾਦਰ ਜੀ ਦੇ ਨਾਮ ਨੂੰ ਸਿਮਰਨਾ, ਜਪਣਾ, ਯਾਦ ਕਰਨਾ ਦਾ ਭਾਵ ਹੈ ਜੋ ਉਪਦੇਸ਼ ਉਹਨਾਂ ਨੇ ਇਸ ਜਗਤ ਦੇ ਵਿੱਚ ਆ ਕਰਕੇ ਇਸ ਬੰਦੀ ਜੀਵਾਤਮਾ ਨੂੰ ਦਿੱਤਾ ਹੈ ਆਜ਼ਾਦ ਕਰਾਉਣ ਵਾਸਤੇ। ਉਹਨਾਂ ਉਪਦੇਸ਼ਾਂ ਨੂੰ ਅਗਰ ਅਸੀਂ ਧਾਰਨ ਕਰ ਲਈਏ, ਜਿਸ ਤਰ੍ਹਾਂ ਇਸ ਸ਼ਬਦ ਦੇ ਵਿੱਚ ਉਚਾਰਨ ਕਰਦੇ ਨੇ ਕਿ ਕਿਸ ਤਰੀਕੇ ਦੇ ਨਾਲ ਮੈਂ ਆਪਣੇ ਪਤੀ ਨੂੰ ਪ੍ਰਾਪਤ ਕਰ ਸਕਦੀ ਹਾਂ, ਕਿਉਂਕਿ ਇਹ ਮਾਇਆ ਰੂਪੀ ਜੋ ਅੰਧਕਾਰ ਹੈ, ਇਹ ਮਨ ਮੈਨੂੰ ਇਸ ਅੰਧਕਾਰ ਦੇ ਵਿੱਚ ਫਸਾ ਰਿਹਾ ਹੈ। ਤੇ ਮਜ਼ਮੂਨ ਸਪਸ਼ਟ ਹੋ ਜਾਂਦਾ ਹੈ ਕਿ ਜਦੋਂ ਜਦੋਂ ਅਸੀਂ ਇਸ ਅਹੰਕਾਰ ਦੇ ਵਿੱਚ ਫਸਾਂਗੇ ਤਿਉਂ ਤਿਉਂ ਪਰਮਾਤਮਾ ਤੋਂ ਦੂਰ ਹੋਵਾਂਗੇ। ਜਿਉਂ ਜਿਉਂ ਇਹ ਮਾਇਆ ਰੂਪੀ ਅੰਧਕਾਰ ਚੋਂ ਨਿਕਲਣ ਦਾ ਉਪਾਅ ਕਰਾਂਗੇ, ਇਹ ਵਿਧੀ ਬਣ ਜਾਏਗੀ ਉਸ ਪਰਮਾਤਮਾ ਨੂੰ, ਪਤੀ ਪਰਮੇਸ਼ਵਰ ਨੂੰ ਮਿਲਣ ਦੀ। ਹੋਰ ਕੋਈ ਵੀ ਵਿਧੀ ਨਹੀਂ, ਔਰ ਨਾ ਹੀ ਇਹਨਾਂ ਤੁਕਾਂ ਨੂੰ ਰੱਟਣ ਦੇ ਨਾਲ ਕਿਸੇ ਨੂੰ ਇਸ ਵਸਤੂ ਦੀ ਪ੍ਰਾਪਤੀ ਹੁੰਦੀ ਹੈ। ਸਵਾਲ ਆਇਆ ਹੈ, ਨੌ ਨਿਧ ਔਰ 18 ਸਿੱਧ ਇਹ ਇਸ ਜਗਤ ਦੇ ਨਾਲ ਸੰਬੰਧ ਰੱਖਦੀਆਂ ਨੇ, ਤਿੰਨਾਂ ਮੁਲਕਾਂ ਦੇ ਨਾਲ, ਸੂਖਸ਼ਮ, ਕਾਰਨ ਔਰ ਸਥੂਲ ਲੋਕ ਦੇ ਨਾਲ। ਤੇ ਕਿਆ ਗੁਰੂ ਤੇਗ ਬਹਾਦਰ ਜੀ ਦੇ ਦਿੱਤੇ ਨਾਮ ਨੂੰ ਸਿਮਰਨ ਦੇ ਨਾਲ, ਉਹਨਾਂ ਦੇ ਨਾਮ ਨੂੰ ਜਪਣ ਦੇ ਨਾਲ ਅਸੀਂ ਜਗਤ ਦੇ ਨਾਲ ਬੰਧ ਰਹੇ ਹਾਂ? ਤੇ ਨਹੀਂ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਇਹ ਨੌ ਨਿਧੀਆਂ ਔਰ 18 ਸਿੱਧੀਆਂ ਦੀ ਜਿਹੜੀ ਗੱਲ ਕੀਤੀ ਗਈ ਹੈ, ਇਹ ਪਰਮਾਤਮਾ ਦੇ ਨਾਮ ਦੀ ਗੱਲ ਕਹੀ ਗਈ ਹੈ ਕਿ ਪਰਮਾਤਮਾ ਦਾ ਜੋ ਨਾਮ ਹੈ ਉਸ ਦੇ ਅੰਦਰ ਇਹ ਸਿੱਧੀਆਂ ਔਰ ਇਹ ਸਾਰੀ ਤਾਕਤ ਜਿਹੜੀ ਹੈ ਇਹਨਾਂ ਮੁਲਕਾਂ ਦੀ ਉਸ ਦੇ ਅਧੀਨ ਹੈ, ਉਸ ਦੇ ਅੰਦਰ ਆ ਜਾਂਦੀ ਹੈ। ਇਹ ਜਿਤਨੀਆਂ ਵੀ ਤਾਕਤਾਂ ਨੇ ਇਹ ਸੰਤਾਂ ਦੇ ਚਰਨਾਂ ਦੀ ਧੂਲ ਦੇ ਮਾਤਰ ਹੈ, ਉਹਨਾਂ ਦੇ ਚਰਨ ਦੀ ਧੂਲ ਹੀ ਹੈ, ਉੱਥੇ ਹੀ ਇਹਦਾ ਨਿਵਾਸ ਕਰਦੀ ਹੈ। ਤੇ ਜਿਹੜੀ ਜੀਵਾਤਮਾ ਇਹਨਾਂ ਮੁਲਕਾਂ ਦੇ ਵਿੱਚ ਆ ਕਰਕੇ ਦੋ ਪੈਰ ਦੀ ਜੂਨ ਜਦੋਂ ਹਾਸਲ ਕਰਦੀ ਹੈ, ਇਹ ਦੋ ਪੈਰ ਦੀ ਜੂਨ ਬੜੀ ਕੀਮਤੀ ਹੈ। ਇਹ ਵਿਰਲੇ ਭਾਗਾਂ ਵਾਲੇ ਨੂੰ ਹੀ ਇਹ ਜੂਨ ਪ੍ਰਾਪਤ ਹੁੰਦੀ ਹੈ, ਔਰ ਜਦੋਂ ਇਸ ਜੂਨ ਨੂੰ ਪ੍ਰਾਪਤ ਕਰਕੇ ਇਹ ਜੀਵਾਤਮਾ ਸੱਚਮੁੱਚ ਇਸ ਨਾਮ ਨੂੰ ਸਿਮਰ ਲੈਂਦੀ ਹੈ, ਗੁਰੂ ਤੇਗ ਬਹਾਦਰ ਸਿਮਰੀਏ, ਤੇ ਉਸ ਦੇ ਘਰ ਦੇ ਵਿੱਚ ਇਹ ਨਾਮ ਜੋ ਹੈ ਜ਼ਬਰਦਸਤੀ ਪ੍ਰਗਟ ਹੋ ਜਾਂਦਾ ਹੈ। ਅੱਜ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਪ੍ਰਕਾਸ਼ ਨੂੰ ਦੇਖਣ ਵਾਸਤੇ, ਇਸ ਨਾਮ ਨੂੰ ਜਾਣਨ ਵਾਸਤੇ, ਇਸ ਧੁਨ ਨੂੰ ਉਸ ਪਰਮਾਤਮਾ ਦੇ ਗੁਣ ਨੂੰ ਇੱਕ ਆਵਾਜ਼ ਨੂੰ ਜਿਸ ਨੂੰ ਗੁਰੂ ਸਾਹਿਬਾਂ ਨੇ ਹੱਕ ਦੀ ਆਵਾਜ਼ ਕਿਹਾ ਹੈ ਉਸ ਨੂੰ ਸੁਣਨ ਵਾਸਤੇ ਅਸੀਂ ਤੜਫ ਰਹੇ ਹਾਂ ਉਹ ਆਪਣੇ ਆਪ ਹੀ ਪ੍ਰਗਟ ਹੋ ਜਾਂਦਾ ਹੈ ਕਦੋਂ ਜਦੋਂ ਅਸੀਂ ਮਨ ਕਰਕੇ ਪ੍ਰੇਮ ਦੇ ਨਾਲ ਸ਼ਰਧਾ ਔਰ ਯਕੀਨ ਕਰਕੇ ਉਸ ਪਰਮਾਤਮਾ ਦੇ ਨਾਮ ਨੂੰ ਜੋ ਸਤਿਗੁਰੂ ਬਖਸ਼ਦੇ ਨੇ ਜਪ ਲੈਂਦੇ ਆ ਸਿਮਰਨ ਕਰ ਲੈਂਦੇ ਆ ਧਿਆਨ ਲੈਂਦੇ ਆ ਇਹ ਕਦੋਂ ਸੰਭਵ ਹੈ ਇਹ ਉਦੋਂ ਹੀ ਸੰਭਵ ਹੈ ਜਦੋਂ ਇਹ ਜੀਵਾਤਮਾ ਇਸ ਮਨ ਨੂੰ ਇਸ ਜਗਤ ਦੇ ਵਿੱਚੋਂ ਕੱਢਦੀ ਹੈ ਜਗਤ ਦੀ ਆਸਕਤੀ ਨੂੰ ਤਿਆਗ ਕਰਦੀ ਹੈ ਤਾਂ ਹੀ ਜਾ ਕਰਕੇ ਇਹ ਮਨ ਇਸ ਪਰਮਾਤਮਾ ਦੇ ਨਾਮ ਨੂੰ ਸਿਮਰ ਸਕਦਾ ਹੈ ਲਫ਼ਜ਼ ਦੀ ਕੋਈ ਤਾਕਤ ਨਹੀਂ ਹੈ ਇੱਕ ਜੀਵਾਤਮਾ ਹੈ ਮਨੁੱਖੇ ਜਨਮ ਦੇ ਵਿੱਚ ਜਾਂ ਪਸ਼ੂ ਪਰਿੰਦੇ ਦੇ ਵਿੱਚ ਅਸੀਂ ਉਸ ਦੇ ਕਿਤਨੇ ਹੀ ਨਾਮ ਰੱਖ ਸਕਦੇ ਹਾਂ ਨਾਮ ਔਰ ਵਸਤੂ ਦੋ ਅਲੱਗ ਚੀਜ਼ਾਂ ਹਨ ਉਹਨਾਂ ਦਾ ਆਪਸ ਦੇ ਵਿੱਚ ਕੋਈ ਮੇਲ ਨਹੀਂ ਹੈ ਇਹ ਜੀਵਾਤਮਾ ਜਿਹੜੀ ਹੈ ਪਰਮਾਤਮਾ ਦਾ ਅੰਸ਼ ਹੈ ਚੇਤਨ ਸਵਰੂਪ ਹੈ ਇਸ ਨੂੰ ਜੜ ਪ੍ਰਕਿਰਤੀ ਦੇ ਨਾਲ ਅਸੀਂ ਜੋੜ ਸਕਦੇ ਹੀ ਨਹੀਂ ਇਹ ਸਾਰਾ ਸੰਸਾਰ ਸਰੀਰ ਮਨ ਬੁੱਧੀ ਔਰ ਇੰਦਰੀਆਂ ਇਹ ਇੱਕੋ ਹੀ ਧਾਤੂ ਜਿਸ ਨੂੰ ਜੜ ਕਿਹਾ ਗਿਆ ਹੈ ਉਸ ਦੇ ਨਾਲ ਬਣੀਆਂ ਹੋਈਆਂ ਨੇ ਇਹ ਸਾਰੇ ਹੀ ਜੋ ਮਜਬੂਨ ਹੈ ਇਹ ਬਿਖ ਯਾਨੀ ਜ਼ਹਿਰ ਕਿਹਾ ਜਾਂਦਾ ਹੈ ਔਰ ਇਹ ਆਤਮਾ ਪਰਮਾਤਮਾ ਦਾ ਜੋ ਅੰਸ਼ ਹੈ ਇਹ ਚੇਤਨ ਸਰੂਪ ਇਹ ਅੰਮ੍ਰਿਤ ਹੈ ਅਸੀਂ ਇਸ ਅੰਮ੍ਰਿਤ ਨੂੰ ਇਸ ਜ਼ਹਿਰ ਦੇ ਨਾਲ ਸਾਰੀ ਉਮਰ ਜੋੜਦੇ ਰਹਿੰਦੇ ਹਾਂ ਸਾਰੀ ਉਮਰ ਘੁਲਦੇ ਰਹਿੰਦੇ ਹਾਂ ਨਾ ਇਹ ਘੁਲਦਾ ਹੈ ਨਾ ਘੁਲ ਸਕਦਾ ਹੈ ਔਰ ਅਸੀਂ ਮੂਰਖਤਾ ਦੇ ਵਿੱਚ ਆ ਕਰਕੇ ਆਪਣਾ ਇਹ ਮਨੁੱਖਾ ਜਨਮ ਜਿਹੜਾ ਹੈ ਜਿਹੜੀ ਕਿ ਇਨਸਾਨੀ ਦੌਲਤ ਸਾਨੂੰ ਪ੍ਰਾਪਤ ਹੋਈ ਹੈ ਇਹ ਬੁੱਧੀ ਦਾ ਤੱਤਵ ਔਰ ਇਹ ਪ੍ਰਾਣ ਸ਼ਕਤੀ ਇਸ ਨੂੰ ਅਸੀਂ ਇਸ ਸੰਸਾਰ ਦੇ ਵਿੱਚ ਖਰਚ ਕਰ ਦਿੰਦੇ ਹਾਂ ਕਿਸ ਤਰੀਕੇ ਦੇ ਨਾਲ ਮਨ ਦੀ ਸੰਗਤ ਦੇ ਨਾਲ ਮਨ ਦੀ ਸੰਗਤ ਉਸ ਪ੍ਰਕਾਸ਼ ਇੱਕ ਆਤਮਾ ਦਾ ਜਿਹੜਾ ਕਿ ਸੂਰਜ ਦੇ ਰੂਪ ਦੇ ਵਿੱਚ ਹੈ ਉਸ ਦੀਆਂ ਕਿਰਨਾਂ ਜਿਹੜੀਆਂ ਨੇ ਤਾਕਤ ਦੇ ਰੂਪ ਦੇ ਵਿੱਚ ਮਨ ਦੀ ਸੰਗਤ ਦੇ ਨਾਲ ਇਹ ਜਗਤ ਦੇ ਵਿੱਚ ਖਤਮ ਹੋ ਜਾਂਦੀਆਂ ਨੇ ਇਹ ਜਗਤ ਨੂੰ ਤਾਕਤ ਦੇਣ ਵਾਲੀ ਜਿਹੜੀ ਹਸਤੀ ਹੈ ਉਹ ਆਤਮਾ ਹੀ ਹੈ ਜ਼ਰੇ ਜ਼ਰੇ ਦੇ ਵਿੱਚ ਇਸ ਆਤਮਾ ਦਾ ਪ੍ਰਕਾਸ਼ ਮੌਜੂਦ ਹੈ 12 ਸੂਰਜ ਦਾ ਪ੍ਰਕਾਸ਼ ਇਸ ਆਤਮਾ ਦਾ ਹੈ ਇੱਕ ਸੂਰਜ ਇਸ ਸ੍ਰਿਸ਼ਟੀ ਨੂੰ ਰੋਸ਼ਨ ਕਰ ਰਿਹਾ ਹੈ ਤਾਕਤ ਦੇ ਰਿਹਾ ਹੈ ਤੇ ਵਿਚਾਰ ਕਰਕੇ ਦੇਖੋ ਇਹ ਸਾਰੀ ਸ੍ਰਿਸ਼ਟੀ ਅਨੰਤ ਮੰਡਲ ਜਿਹੜੇ ਨੇ ਇਹ ਸਭ ਦੇ ਅੰਦਰ ਇਹ ਆਤਮਾ ਦੀ ਤਾਕਤ ਹੀ ਕੰਮ ਕਰ ਰਹੀ ਹੈ ਤੇ ਹੁਣ ਕਿਹੜੀ ਵਿਧੀ ਹੈ ਇੱਕੋ ਹੀ ਵਿਧੀ ਹੈ ਮਨ ਜੋ ਹੈ ਇਹਨਾਂ ਵਸਤੂਆਂ ਦਾ ਔਰ ਇਹ ਸੰਬੰਧਾਂ ਦਾ ਸਿਮਰਨ ਕਰਦਾ ਹੈ ਧਿਆਨ ਕਰਦਾ ਹੈ ਖਿਆਲ ਕਰਦਾ ਹੈ ਇਸ ਸੂਰਜ ਦੀ ਤਾਕਤ ਲੈ ਕਰਕੇ ਆਤਮਾ ਦੀ ਕਿਰਨਾਂ ਨੂੰ ਲੈ ਕਰਕੇ ਅਗਰ ਇਹ ਆਤਮਾ ਦੀ ਕਿਰਨਾਂ ਇਸ ਨੂੰ ਨਾ ਮਿਲਣ ਇਹ ਖਿਆਲ ਰੂਪੀ ਤਾਕਤ ਮਨ ਨੂੰ ਨਾ ਮਿਲੇ ਤੇ ਮਨ ਜਗਤ ਦਾ ਸਿਮਰਨ ਨਹੀਂ ਕਰ ਸਕਦਾ ਔਰ ਆਪਣੇ ਆਪ ਹੀ ਇਹ ਉਸ ਜਗ੍ਹਾ ਪਹੁੰਚ ਜਾਂਦਾ ਹੈ ਜਿਸ ਜਗ੍ਹਾ ਇਸ ਦਾ ਟਿਕਾਣਾ ਹੈ ਇਹ ਬ੍ਰਹਮ ਦਾ ਅੰਸ਼ ਹੈ ਇਹ ਕੋਈ ਛੋਟੀ ਹਸਤੀ ਨਹੀਂ ਹੈ ਇਹ ਵੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਹ ਵੀ ਪਰਮਾਤਮਾ ਦਾ ਅੰਸ਼ ਬ੍ਰਹਮ ਦਾ ਅੰਸ਼ ਉਹ ਤਾਕਤ ਲੈ ਕਰਕੇ ਇਸ ਜਗਤ ਦੇ ਵਿੱਚ ਅਵਤਾਰ ਲਿਆ ਹੈ ਇਸਨੇ 133 ਯੁੱਗ ਇਸਨੇ ਤਪ ਕੀਤਾ ਹੈ ਇਤਨਾ ਤਪ ਕਰਨ ਦੇ ਬਾਅਦ ਇਸ ਨੂੰ ਇਹ ਸਾਰੀ ਸਮਰੱਥਾ ਔਰ ਸਾਰੀ ਤਾਕਤ ਮਿਲੀ ਹੈ ਤੇ ਵਿਚਾਰ ਕਰਕੇ ਦੇਖੋ ਅਸੀਂ ਕਿਸ ਤਰੀਕੇ ਦੇ ਨਾਲ ਜਿਹੜੀ ਵਿਧੀ ਅਪਣਾ ਰੱਖੀ ਏ ਜਿਹੜੀਆਂ ਵਿਧੀਆਂ ਨੂੰ ਇਸ ਜਗਤ ਦੇ ਵਿੱਚ ਧਰਮ ਔਰ ਮਤ ਦੇ ਨਾਲ ਜੋੜ ਕਰਕੇ ਅਸੀਂ ਪ੍ਰਚਾਰਿਤ ਕਰਦੇ ਆ ਕਿਆ ਅਸੀਂ ਇਹਨਾਂ ਤਰੀਕਿਆਂ ਨੂੰ ਅਪਣਾ ਕਰਕੇ ਉਸ ਪਤੀ ਪਰਮੇਸ਼ਵਰ ਨੂੰ ਪ੍ਰਾਪਤ ਕਰਨ ਦੇ ਕਾਬਿਲ ਬਣ ਸਕਦੇ ਆ ਕਿਆ ਅੱਖ ਬੰਦ ਕਰਕੇ ਜਦੋਂ ਅਸੀਂ ਬੈਠ ਜਾਂਦੇ ਆ ਕਿ ਤੀਸਰੇ ਤਿਲ ਤੇ ਧਿਆਨ ਲਗਾ ਲਈਏ ਧਿਆਨ ਕੀ ਏ ਇਹ ਕਿਰਨ ਹੈ ਆਤਮਾ ਦੀ ਔਰ ਇਹ ਕਿਰਨ ਮਨ ਦੇ ਨਾਲ ਇਸ ਸੰਸਾਰ ਦੇ ਵਿੱਚ ਦੌੜ ਰਹੀ ਹੈ ਭੱਜੀ ਫਿਰਦੀ ਹੈ ਇੱਕ ਸਕਿੰਟ ਦੇ ਵਿੱਚ ਕਰੋੜਾਂ ਹੀ ਲਹਿਰਾਂ ਇਸ ਮਨ ਦੇ ਵਿੱਚੋਂ ਉੱਠਦੀਆਂ ਨੇ ਤੇ ਵਿਚਾਰ ਕਰਕੇ ਦੇਖੋ ਕਿਸ ਤਰੀਕੇ ਦੇ ਨਾਲ ਅਸੀਂ ਅੰਤਰ ਦੇ ਵਿੱਚ ਇਸ ਨੂੰ ਧਿਆਨ ਨੂੰ ਟਿਕਾ ਸਕਦੇ ਆ ਮੁੱਖ ਤੇ ਹਰ ਹਰ ਬੋਲਣਾ ਮਨ ਉੱਠੈ ਸੁਖ ਹੋਈ ਜ਼ਬਾਨ ਦੇ ਨਾਲ ਮੁੱਖ ਦੇ ਨਾਲ ਹਰੀ ਹਰੀ ਬੋਲਣ ਦੇ ਨਾਲ ਅੱਜ ਤੱਕ ਕਿਸੇ ਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੋਈ ਸੁੱਖ ਦੀ ਪ੍ਰਾਪਤੀ ਕਿਸ ਨੂੰ ਆਉਂਦੀ ਹੈ ਮਨ ਉੱਠਾ ਮਨ ਰਮ ਜਾਏ ਮਨ ਰਚ ਜਾਏ ਉਸ ਹਰੀ ਦੇ ਵਿੱਚ ਔਰ ਉਹ ਕਦੋਂ ਰਚੇਗਾ ਜਦੋਂ ਇਸ ਸੰਸਾਰ ਦੇ ਵਿੱਚੋਂ ਨਿਕਲੇਗਾ ਇੱਕੋ ਹੀ ਰੋਗ ਹੈ ਇੱਕੋ ਹੀ ਅਵਗੁਣ ਹੈ ਬਾਕੀ ਸਭ ਇਸ ਦੇ ਅਧੀਨ ਆ ਜਾਂਦੇ ਨੇ ਅਗਰ ਅਸੀਂ ਸੰਸਾਰ ਰੂਪੀ ਰੋਗ ਨੂੰ ਤਿਆਗ ਦਈਏ ਸੰਸਾਰ ਤਿਆਗਣ ਦਾ ਮਤਲਬ ਵਸਤੂ ਔਰ ਸੰਬੰਧ ਦਾ ਤਿਆਗ ਨਹੀਂ ਹੈ ਆਸਾ ਤ੍ਰਿਸ਼ਨਾ ਕਾਮਨਾ ਯਾਨੀ ਇੱਕ ਲਸਟ ਦੀ ਤਿਆਗ ਹੈ ਇੱਕ ਹਵਸ ਦੀ ਤਿਆਗ ਹੈ
ਸੰਸਾਰ ਦੇ ਵਿੱਚ ਗੁਜਾਰੇ ਮਾਤਰ ਦੀ ਪ੍ਰਵਿਸ਼ਟੀ ਦਾ ਜੋ ਉਪਦੇਸ਼ ਦਿੱਤਾ ਜਾਂਦਾ ਹੈ, ਇਹ ਵੀ ਮਹਾਕਾਲ ਨੇ ਆਪਣੀ ਬਾਣੀ ਸਕੰਦ ਪੁਰਾਣ ਦੇ ਵਿੱਚ ਬਿਲਕੁਲ ਸਪਸ਼ਟ ਕੀਤੀ ਹੈ। ਵਿਚਾਰ ਕਰਕੇ ਦੇਖ ਲਓ, ਉਹ ਕਹਿੰਦਾ ਪਾਪ ਕੀ ਹੈ? ਇਸ ਜਗਤ ਦੇ ਵਿੱਚ ਸਥੂਲ, ਸੂਖਸ਼ਮ ਔਰ ਕਾਰਨ, ਇਹ ਤਿੰਨ ਸ਼੍ਰੇਣੀਆਂ ਨੇ ਜਿਨ੍ਹਾਂ ਦੇ ਜ਼ਰੀਏ ਇਹ ਜੀਵਾਤਮਾ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਪਾਪ ਨੂੰ ਕਮਾਉਂਦੀ ਹੈ। ਪਾਪ ਦੀ ਸੰਗਿਆ ਅੱਗੋ ਇਤਨੇ ਅੰਗ ਇਸ ਦੇ ਬਣ ਜਾਂਦੇ ਨੇ ਕਿ ਕਰੋੜਾਂ ਹੀ ਅੰਗ ਨੇ। ਕਰੋੜ ਵੀ ਕਹਿਣਾ ਜਿਹੜਾ ਹੈ ਬੇਇੱਜ਼ਤੀ ਕਰਨੀ ਆ। ਕਿਉਂ? ਕਿਉਂਕਿ ਉਸ ਬ੍ਰਹਮ ਦੇ ਅਸੰਖ ਮੋਰੀਆਂ ਨੇ, ਅਸੰਖ ਨਿਸ਼ਾਨ ਨੇ। ਉਸੇ ਤਰੀਕੇ ਦੇ ਨਾਲ ਅਸੰਖ ਹੀ ਪਾਪ ਨੇ। ਜਿਤਨੀਆਂ ਮੋਰੀਆਂ ਉਤਨੇ ਪਾਪ ਇਸ ਜਗਤ ਦੇ ਵਿੱਚ ਇਹ ਜੀਵਾਤਮਾ ਦੋ ਪੈਰ ਦੀ ਜੂਨ ਦੇ ਵਿੱਚ ਆ ਕਰਕੇ ਕਮਾਣ ਲੱਗੀ ਹੈ। ਸਥੂਲ ਸਰੀਰ ਦੇ ਵਿੱਚ ਆ ਕਰਕੇ ਪਾਪ ਦੀਆਂ ਵੀ ਉਸਨੇ ਤਿੰਨ ਸ਼੍ਰੇਣੀਆਂ ਦਿੱਤੀਆਂ ਨੇ। ਮਨ ਕਰਕੇ ਕਿਸ ਤਰੀਕੇ ਦੇ ਨਾਲ ਇਹ ਜੀਵਾਤਮਾ ਪਾਪ ਕਮਾਉਂਦੀ ਹੈ, ਫਿਰ ਵਾਣੀ ਕਰਕੇ, ਫਿਰ ਸਰੀਰ ਕਰਕੇ। ਸਰੀਰ ਕਰਕੇ ਅਸੀਂ ਇਸ ਜਗਤ ਦੇ ਵਿੱਚ ਸਿਰਫ ਔਰ ਸਿਰਫ ਪਾਪ ਕਮਾ ਰਹੇ ਹਾਂ। ਇੱਥੇ ਪਾਪ ਦੀ ਸੰਗਿਆ ਨੂੰ ਵੀ ਸਮਝ ਲੈਣਾ ਬਹੁਤ ਜ਼ਰੂਰੀ ਹੈ। ਜੀਵਾਤਮਾ ਲਈ ਪਾਪ ਕੀਤਾ ਗਿਆ ਜਾਂ ਪੁੰਨ ਕੀਤਾ ਗਿਆ ਬੰਧਨ ਹੈ, ਔਰ ਬੰਧਨ ਜੀਵਾਤਮਾ ਲਈ ਪਾਪ ਕਹਿਲਾਉਂਦਾ ਹੈ। ਔਰ ਆਪਾਂ ਸਾਰੇ ਹੀ ਪਾਪ ਕਮਾਉਣ ਦੇ ਵਿੱਚ ਲੱਗੇ ਹੋਏ ਹਾਂ। ਕਿਸ ਤਰੀਕੇ ਦੇ ਨਾਲ ਮਹਾਕਾਲ ਦਾ ਉਪਦੇਸ਼ ਹੈ, ਕਿਸ ਤਰੀਕੇ ਦੇ ਨਾਲ ਕਹਿ ਰਿਹਾ? ਕਹਿੰਦਾ ਇਸ ਜਗਤ ਦੇ ਵਿੱਚ ਜਿਹੜੇ ਝੂਠੇ ਭੋਗ ਹਨ, ਉਹਨਾਂ ਦਾ ਸੇਵਨ ਕਰਨਾ ਸਰੀਰ ਦੇ ਵਿੱਚ ਆ ਕਰਕੇ ਇਨਸਾਨੀ ਜਨਮ ਨੂੰ ਲੈ ਕਰਕੇ ਪਾਪ ਨੂੰ ਕਮਾਉਣਾ ਹੈ। ਹੁਣ ਵਿਚਾਰ ਕਰਕੇ ਦੇਖ ਲਓ, ਇਨਸਾਨੀ ਸਰੀਰ ਨੂੰ ਧਾਰਨ ਕਰਨ ਦੇ ਬਾਅਦ ਅਸੀਂ ਇਸ ਜਗਤ ਦੇ ਵਿੱਚ ਸੰਸਾਰ ਦਾ ਕਾਰ ਵਿਵਹਾਰ ਕਰਨ ਵਾਸਤੇ ਸਾਨੂੰ ਹਵਾ ਦੀ ਲੋੜ ਹੈ, ਪਾਣੀ ਦੀ ਲੋੜ ਹੈ, ਊਰਜਾ ਦੀ ਲੋੜ ਹੈ, ਭੋਜਨ ਦੀ ਲੋੜ ਹੈ, ਹੋਰ ਬਹੁਤ ਸਾਰੀ ਵਸਤੂ ਔਰ ਸੰਬੰਧਾਂ ਦੀ ਲੋੜ ਹੈ। ਅਗਰ ਸੰਬੰਧ ਨਹੀਂ ਹੋਏ ਤੇ ਇਹ ਆਤਮਾ ਕਿਸ ਤਰੀਕੇ ਦੇ ਨਾਲ ਇਸ ਜਗਤ ਦੇ ਵਿੱਚ ਪੈਦਾ ਹੋ ਕਰਕੇ ਇਸ ਕਾਬਿਲ ਬਣੇਗੀ ਕਿ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਲਾਇਕ ਬਣ ਸਕੇ? ਯਾਨੀ ਕਿ ਇੱਕ ਸੰਬੰਧ, ਪਹਿਲਾ ਸੰਬੰਧ ਮਾਂ ਦਾ, ਬਾਪ ਦਾ ਜ਼ਰੂਰੀ ਹੈ। ਇਹਨਾਂ ਸੰਬੰਧਾਂ ਨੂੰ ਲੈ ਕਰਕੇ ਹੀ ਜੀਵਾਤਮਾ ਜਨਮ ਲੈਂਦੀ ਹੈ। ਔਰ ਦੂਸਰੇ ਪਾਸੇ ਮਹਾਕਾਲ ਆਪਣੀ ਇਸ ਰਚੀ ਹੋਈ ਰਚਨਾ ਦੇ ਮਹੀਨ ਜਾਲ ਨੂੰ ਸਪਸ਼ਟ ਕਰ ਰਿਹਾ ਕਿ ਕਿਤਨਾ ਵੱਡਾ ਪਾਪ ਹੈ ਅਗਰ ਤੁਸੀਂ ਇਸ ਜਗਤ ਦੇ ਝੂਠੇ ਭੋਗਾਂ ਦਾ ਸੇਵਨ ਕਰਦੇ ਹੋ। ਤੋ ਖਿਨ ਖਿਨ ਲੇਖਾ ਮੰਗੀਏ, ਖਿਨ ਖਿਨ ਭੁੱਲਣ ਹਾਰ, ਕਿਸ ਤਰੀਕੇ ਦੇ ਨਾਲ ਪਲ ਪਲ ਅਸੀਂ ਭੁੱਲ ਕਰ ਰਹੇ ਹਾਂ, ਇਸ ਜਗਤ ਦੇ ਵਿੱਚ ਪਾਪ ਕਮਾ ਰਹੇ ਹਾਂ, ਔਰ ਇਹ ਜਿਤਨਾ ਵੀ ਪਾਪ ਕਮਾਇਆ ਜਾ ਰਿਹਾ ਇਸ ਦਾ ਲੇਖਾ ਮੰਗ ਰਿਹਾ ਹੈ, ਕਾਲ ਸਾਨੂੰ ਦੇਣਾ ਪਏਗਾ। ਐਸੇ ਮਹੀਨ ਜਾਲ ਨੂੰ ਸੰਤਾਂ ਨੇ ਬਿਲਕੁਲ ਸਪਸ਼ਟ ਉਪਦੇਸ਼ ਕੀਤਾ, ਔਰ ਅਸੀਂ ਵੇਦ ਸ਼ਾਸਤਰ ਔਰ ਪੁਰਾਣਾਂ ਦੀ ਨਿੰਦਿਆ ਕਰਕੇ ਇਸ ਮਜ਼ਮੂਨ ਤੋਂ ਹੀ ਦੂਰ ਹੋ ਗਏ। ਮਹਾਕਾਲ ਨੇ ਇਹ ਸ੍ਰਿਸ਼ਟੀ ਦੀ ਰਚਨਾ ਕਰਕੇ ਇਸ ਨੂੰ ਛੁਪਾਇਆ ਨਹੀਂ, ਉਸਨੇ ਪਾਪ ਨੂੰ, ਦਾਨ ਨੂੰ, ਭਗਤੀ ਨੂੰ, ਕਰਮ ਨੂੰ, ਹਰ ਚੀਜ਼ ਨੂੰ ਬਿਲਕੁਲ ਸਪਸ਼ਟ ਰੂਪ ਦੇ ਵਿੱਚ ਆਪਣੇ ਅਵਤਾਰਾਂ ਨੂੰ ਇਸ ਜਗਤ ਵਿੱਚ ਭੇਜ ਕਰਕੇ। ਭਗਵਾਨ ਸ੍ਰੀ ਕ੍ਰਿਸ਼ਨ ਜੀ ਆਏ ਸੀ 7ਵੇਂ ਅਧਿਆਏ ਦੇ 6ਵੇਂ ਤੀਸਰੇ ਸਲੋਕ ਦੇ ਵਿੱਚ ਬਿਲਕੁਲ ਸਪਸ਼ਟ ਕਰਦੇ ਨੇ ਕਿ ਇਸ ਜਗਤ ਦੇ ਵਿੱਚ ਹਜ਼ਾਰਾਂ ਹੀ ਮਨੁੱਖ ਜਿਹੜੇ ਨੇ ਉਹਨਾਂ ਦੇ ਵਿੱਚੋਂ ਕੋਈ ਵਿਰਲਾ ਜਾ ਕਰਕੇ ਮੇਰਾ ਧਿਆਨ ਕਰਦਾ, ਮੈਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ। ਔਰ ਐਸੇ ਯੋਗੀ ਨੂੰ, ਦੂਸਰੀ ਤੁਕ ਵਿੱਚ ਯੋਗੀ ਲਫ਼ਜ਼ ਦਾ ਇਸਤੇਮਾਲ ਕਰਦੇ ਨੇ ਕਿ ਐਸਾ ਯੋਗ ਦਾ ਭਾਵ ਹੈ ਆਤਮਾ ਦੇ ਪਰਮਾਤਮਾ ਦੇ ਨਾਲ ਜੁੜ ਜਾਣਾ। ਯਾਨੀ ਐਸੇ ਯੋਗੀਆਂ ਦੇ ਵਿੱਚੋਂ ਵੀ ਕੋਈ ਵਿਰਲਾ ਯੋਗੀ ਹੈ ਜਿਹੜਾ ਮੈਨੂੰ ਤਤ ਕਰਕੇ ਜਾਣਦਾ ਹੈ ਔਰ ਪ੍ਰਾਪਤ ਕਰਨ ਦੇ ਕਾਬਿਲ ਬਣਦਾ ਹੈ। ਤੇ ਸੰਤਾਂ ਨੇ ਵੀ ਇਹੀ ਗੱਲ ਬਿਲਕੁਲ ਸਪਸ਼ਟ ਕੀਤੀ ਹੈ ਕਿ ਵਿਰਲਿਆਂ ਚੋਂ ਵਿਰਲਾ, ਕੋਟਨ ਮੇ ਕੋ ਭਜਨ ਰਾਮ ਕੋ ਪਾਵੇ, ਕਰੋੜਾ ਚੋ ਕੋਈ ਵਿਰਲਾ ਜਿਹੜਾ ਹੈ ਪਰਮਾਤਮਾ ਦਾ ਭਜਨ ਜਿਹੜਾ ਕਿ ਇਸ ਜਗਤ ਦੇ ਵਿੱਚ ਪ੍ਰਚਾਰਿਤ ਕੀਤਾ ਜਾਂਦਾ ਹੈ, ਉਹ ਕੋਈ ਸ਼ਬਦ ਲਫ਼ਜ਼ ਨਹੀਂ ਹੈ, ਉਹ ਪਰਮਾਤਮਾ ਦਾ ਗੁਣ ਆਵਾਜ਼ ਜਿਸ ਦੇ ਵਿੱਚੋਂ ਪ੍ਰਕਾਸ਼ ਆਉਂਦਾ। ਕਹਿੰਦੇ ਨੇ ਕਰੋੜਾ ਚੋ ਕੋਈ ਵਿਰਲਾ ਹੀ ਪਰਮਾਤਮਾ ਦੇ ਇਸ ਰਾਮ ਦੇ ਗੁਣ ਨੂੰ ਪ੍ਰਾਪਤ ਕਰਨ ਦੇ ਕਾਬਿਲ ਬਣਦਾ। ਤੇ ਹੁਣ ਵਿਚਾਰ ਕਰਕੇ ਦੇਖ ਲਓ, ਕਰੋੜਾਂ ਹੀ ਪਾਪਾਂ ਚੋਂ ਇੱਕੋ ਹੀ ਗੱਲ ਸਤਿਗੁਰੂ ਨੇ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਅਸੀਂ ਇਸ ਜਗਤ ਦੇ ਵਿੱਚ ਵਿਚਰਣ ਕਰਦੇ ਹੋਏ ਪਾਪ ਕਮਾ ਰਹੇ ਹਾਂ। ਵਾਣੀ ਦੇ ਨਾਲ ਝੂਠ ਬੋਲ ਕਰਕੇ, ਨਿੰਦਿਆ ਕਰਕੇ ਜਾਂ ਹੋਰ ਬਹੁਤ ਸਾਰੇ ਅਨਿਸ਼ਟ ਅਹਿੰਸਾ ਕਰਕੇ ਇਸ ਜਗਤ ਦੇ ਵਿੱਚ ਇਹ ਜੀਵਾਤਮਾ ਪਾਪ ਨੂੰ ਕਮਾ ਰਹੀ ਹੈ। ਉਸ ਤੋਂ ਉੱਤੇ ਚੱਲੀਏ ਤੇ ਮਨ ਦੀ ਗੱਲ ਮਹਾਕਾਲ ਨੇ ਕੀਤੀ ਹੈ ਕਿ ਮਨ ਦੀ ਸੂਖਸ਼ਮ ਤਰੰਗ ਵੀ ਜਿਹੜੀ ਪੈਦਾ ਹੁੰਦੀ ਹੈ, ਉੱਠਦੀ ਹੈ, ਉਸ ਦੇ ਉੱਪਰ ਵੀ ਮਹਾਕਾਲ ਦੀ, ਯਾਨੀ ਕਿ ਕਾਲ ਦੀ ਤੀਸਰੀ ਅੱਖ ਦੀ ਨਜ਼ਰ ਮੌਜੂਦ ਹੈ। ਹਰ ਪਲ ਹਰ ਘੜੀ ਇਹ ਨੋਟ ਕੀਤੀ ਜਾ ਰਹੀ ਹੈ ਔਰ ਇਸ ਦਾ ਹਿਸਾਬ ਇਸ ਜੀਵਾਤਮਾ ਨੂੰ ਦੇਣਾ ਪਏਗਾ। ਹੁਣ ਵਿਚਾਰ ਕਰਕੇ ਦੇਖ ਲੋ, ਨਿਮਕ ਘੜੀ ਕਾਮ ਸਵਾਦ ਕਾਰਨ, ਕੋਟ ਦਿਨਸ ਦੁੱਖ ਪਾਵੇ, ਏਕ ਘੜੀ ਰਸ ਮਾਂਡਾ, ਫਿਰ ਬਹੁਤ ਬਹੁਤ ਦੁੱਖ ਪਾਵੇ। ਹੁਣ ਵਿਚਾਰ ਕਰਕੇ ਦੇਖ ਲੋ ਇਸ ਮਨ ਦੇ ਨਾਲ ਮਾਨਸਿਕ ਰੂਪ ਦੇ ਨਾਲ ਪਰਾਏ ਰੂਪ ਦੀ ਆਸਕਤੀ ਨਿਮਕ ਯਾਨੀ ਕਿ ਪਲਕ ਝਪਕਣ ਦੀ ਗੱਲ ਹੈ ਇਤਨੀ ਕੁਝ ਆਸਕਤੀ ਪਰਾਏ ਰੂਪ ਦੀ ਕੀਤੀ ਹੈ ਤੇ ਕਰੋੜ ਦਿਨ ਯਾਨੀ ਕਿ 27,000 ਸਾਲ ਤੋਂ ਵੱਧ ਸਮਾਂ ਇਸ ਜੀਵਾਤਮਾ ਨੂੰ ਨਰਕ ਦੇ ਵਿਚ ਐਸੇ ਤਪਦੇ ਖੰਭਾਂ ਦੇ ਨਾਲ ਚਿਪਕਾਇਆ ਜਾਂਦਾ ਹੈ ਜਿਨ੍ਹਾਂ ਦਾ ਇੱਕ ਥੰਭ ਵੀ ਇਸ ਜਗਤ ਦੇ ਵਿਚ ਆ ਜਾਏ ਤੇ ਇਹ ਸ੍ਰਿਸ਼ਟੀ ਸਿਰਫ ਔਰ ਸਿਰਫ ਕੋਇਲਾ ਬਣ ਜਾਏਗੀ ਅਸੀਂ ਇਸ ਤੋਂ ਕੰਮ ਨਹੀਂ ਲੈ ਸਕਦੇ ਐਸੇ ਭਿਆਨਕ ਨਰਕ ਮੌਜੂਦ ਨੇ ਹੁਣ ਵਿਚਾਰ ਕਰਕੇ ਦੇਖ ਲੋ ਜੋ ਪਾਪ ਦੀ ਸੰਗਿਆ ਉਸ ਮਹਾਕਾਲ ਨੇ ਇਸ ਜਗਤ ਦੇ ਵਿਚ ਪ੍ਰਚਾਰਿਤ ਕੀਤੀ ਹੈ ਅਸੀਂ ਇਨ੍ਹਾਂ ਪੁਰਾਣਾਂ ਦੀ ਨਿੰਦਿਆ ਕਰਕੇ ਇਸ ਗਿਆਨ ਤੋਂ ਹੀ ਦੂਰ ਹੋ ਗਏ ਔਰ ਗੁਰੂ ਨਾਨਕ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿਚ ਜਿਹੜੇ ਭੇਦ ਪ੍ਰਗਟ ਕੀਤੇ ਨੇ ਸਿਰਫ ਲਫ਼ਜ਼ਾਂ ਦਾ ਹੀ ਫਰਕ ਹੈ ਸਾਰੇ ਵੇਦ ਸ਼ਾਸਤਰ ਪੁਰਾਣਾ ਦਾ ਨਿਚੋੜ ਰੱਖ ਕਰਕੇ ਉਹਨਾਂ ਨੇ ਇਹ ਦੇਤਾ ਬੜੀਆਂ ਅੱਲਾ ਹੀ ਤੁਕਾਂ ਨੇ ਪਰ ਅਸੀਂ ਉਹਨਾਂ ਦੇ ਬਾਹਰੀ ਅਰਥ ਲੈ ਕਰਕੇ ਅੰਦਰ ਦੇ ਗਿਆਨ ਨੂੰ ਪ੍ਰਾਪਤ ਕਰਨ ਦੇ ਕਾਬਿਲ ਬਣ ਹੀ ਨਹੀਂ ਸਕਦੇ ਇਸ ਕਰਕੇ ਅਸੀਂ ਬਾਹਰ ਦੇ ਬਾਹਰ ਯਾਨੀ ਕਿ ਮਨ ਬੁੱਧੀ ਔਰ ਇੰਦਰੀਆਂ ਦੇ ਵਿਚ ਹੀ ਫਸ ਕਰਕੇ ਰਹਿ ਜਾਂਦੇ ਆ ਜਦ ਤੱਕ ਇਹ ਮਨ ਜੋ ਹੈ ਇਸ ਜਗਤ ਦੇ ਵਿਚੋਂ ਨਹੀਂ ਨਿਕਲੇਗਾ ਕਦੇ ਵੀ ਸਾਡਾ ਇੰਦਰੀ ਦੇ ਰੂਪ ਵਿਚ ਕੀਤਾ ਗਿਆ ਜਪ ਸਕਸੈਸ ਨਹੀਂ ਹੋ ਸਕਦਾ ਅਸੀਂ ਇਸ ਦੇ ਵਿਚੋਂ ਕਾਬਿਲਤਾ ਨੂੰ ਪ੍ਰਾਪਤ ਨਹੀਂ ਕਰ ਸਕਦੇ ਬਿਲਕੁਲ ਸਪਸ਼ਟ ਉਪਦੇਸ਼ ਕਰਦਾ ਹੈ ਨਿਸ਼ਕਾਮਤਾ ਦੀ ਭਗਤੀ ਯਾਨੀ ਕਿ ਸਕਾਮ ਭਗਤੀ ਜਿਹੜੀ ਹੈ ਆਤਮਾ ਦਾ ਉਧਾਰ ਨਹੀਂ ਕਰ ਸਕਦੀ ਇਸ ਜਗਤ ਦੇ ਵਿਚ ਜਿਤਨੀਆਂ ਵੀ ਭਗਤੀਆਂ ਕੀਤੀਆਂ ਜਾ ਰਹੀਆਂ ਨੇ ਇਹ ਸਾਰੀਆਂ ਦੀਆਂ ਸਾਰੀਆਂ ਕੋਈ ਵਿਰਲਾ 1 ਕਰੋੜਾਂ ਅਰਬਾਂ ਚੋਂ ਛੱਡ ਕਰਕੇ ਇਹ ਸਕਾਮ ਭਗਤੀ ਆਪਾਂ ਸਾਰੇ ਕਰ ਰਹੇ ਹਾਂ ਔਰ ਸਕਾਮ ਭਗਤੀ ਜਿਹੜੀ ਹੈ ਉਹ ਕਦੀ ਆਤਮਾ ਦਾ ਕਲਿਆਣ ਨਹੀਂ ਕਰਦੀ ਇਸ ਜਗਤ ਦੇ ਵਿਚ ਸੂਖਸ਼ਮ ਕਾਰਨ ਮੁਲਕਾਂ ਦੇ ਵਿਚ ਬੜੀਆਂ ਹੀ ਉੱਤਮ ਭੋਗੀ ਜੂਨਾਂ ਪ੍ਰਾਪਤ ਹੋ ਜਾਂਦੀਆਂ ਨੇ ਪਰ ਆਤਮਾ ਦਾ ਕਲਿਆਣ ਜੋ ਕਿਹਾ ਗਿਆ ਹੈ ਗੁਰੂ ਨਾਨਕ ਸਾਹਿਬ ਨੇ ਸੱਚਖੰਡ ਦੀ ਪ੍ਰਾਪਤੀ ਅਕਾਲ ਪੁਰਸ਼ ਪ੍ਰਤੀ ਪਰਮੇਸ਼ਵਰ ਨੂੰ ਮਿਲ ਜਾਣਾ ਉਸ ਤਾਕਤ ਨੂੰ ਹਾਸਲ ਕਰ ਲੈਣਾ ਜਿਸ ਤਾਕਤ ਨੂੰ ਹਾਸਲ ਕਰਨ ਵਾਸਤੇ ਇਹ ਜੀਵਾਤਮਾ ਇਸ ਜਗਤ ਦੇ ਵਿਚ ਆਈ ਹੈ ਤੇ ਉਸ ਨੂੰ ਨਹੀਂ ਪ੍ਰਾਪਤ ਕਰ ਸਕਦੀ ਤੇ ਵਿਚਾਰ ਕਰਕੇ ਦੇਖ ਲੋ ਸਕਾਮ ਭਗਤੀ ਜਿਹੜੀ ਸਕਾਮ ਦਾ ਭਾਵ ਹੈ ਕੋਈ ਵੀ ਇੱਛਾ ਜਾਂ ਕਾਮਨਾ ਅੰਤਰ ਦੇ ਵਿਚ ਸੂਖਸ਼ਮ ਜਾਂ ਮਾਨਸਿਕ ਰੂਪ ਦੇ ਵਿਚ ਵੀ ਅਗਰ ਮਨ ਨੇ ਧਾਰਨ ਕਰ ਲਈਏ ਤੇ ਉਸ ਦਾ ਭੁਗਤਾਨ ਮੌਜੂਦ ਹੈ ਯਾਨੀ ਕਿ ਪਾਪ ਅਸੀਂ ਕਰ ਰਹੇ ਹਾਂ ਤੋ ਖਿੰਨ ਖਿੰਨ ਲੇਖਾ ਮੰਗੀਏ ਹਰ ਕੱਲ ਹਰ ਘੜੀ ਅਸੀਂ ਪਾਪ ਕਮਾ ਰਹੇ ਹਾਂ ਔਰ ਇਸ ਪਾਪ ਚੋਂ ਅਸੀਂ ਨਿਕਲ ਕਿਵੇਂ ਸਕਦੇ ਹਾਂ ਕਿਆ ਸਿਰਫ ਇੰਦਰੀ ਦੇ ਨਾਲ ਰਾਮ ਰਾਮ ਕਰਕੇ ਪੜ ਲਵਾਂਗੇ ਰਾਮ ਰਾਮ ਸਭ ਕੋ ਕਹੇ ਕਹੀਏ ਰਾਮ ਨਾ ਹੋਏ ਗੁਰ ਪ੍ਰਸਾਦੀ ਰਾਮ ਮਨ ਵਸੇ ਤਾਂ ਫਲ ਪਾਵੇ ਕੋਈ ਕੋਈ ਵਿਰਲਾ ਕਰੋੜਾ ਚੋ ਗੁਰੂ ਦੀ ਕਿਰਪਾ ਦੇ ਨਾਲ ਇਸ ਰਾਮ ਨੂੰ ਯਾਨੀ ਕਿ ਪਰਮਾਤਮਾ ਦੇ ਗੁਣ ਰਾਮ ਪ੍ਰਕਾਸ਼ ਔਰ ਆਵਾਜ਼ ਵਾਲੇ ਨੂੰ ਅੰਤਰ ਦੇ ਵਿਚ ਪ੍ਰਗਟ ਕਰਕੇ ਹੀ ਇਸ ਜੀਵਾਤਮਾ ਦਾ ਉਧਾਰ ਕਰ ਸਕਦਾ ਹੈ ਰਾਮ ਰਾਮ ਜ਼ਬਾਨ ਦੇ ਨਾਲ ਇਸ ਜਗਤ ਦੇ ਵਿਚ ਸਾਰੇ ਹੀ ਕਰੇ ਪਰਦੇ ਨੇ ਤੁਸੀਂ ਪਸ਼ੂ ਪਰਿੰਦਿਆਂ ਕੋਲੋਂ ਵੀ ਰਾਮ ਰਾਮ ਕਰਵਾ ਸਕਦੇ ਹੋ ਬਹੁਤ ਸਾਰੇ ਪਰਿੰਦੇ ਪੜਾ ਕਰਕੇ ਅਸੀਂ ਘਰਾਂ ਦੇ ਵਿਚ ਸ਼ੋਭਾ ਵਧਾਉਂਦੇ ਆ ਉਹ ਰਾਮ ਰਾਮ ਦੀ ਰੱਟ ਕਰਦੇ ਨੇ ਤੇ ਵਿਚਾਰ ਕਰਕੇ ਦੇਖ ਲੋ ਕਿਆ ਉਹਨਾਂ ਦੀ ਜੂਨ ਛੁੱਟ ਜਾਂਦੀ ਹੈ ਅਗਲੇ ਜਨਮ ਸੁਥਰੇ ਮਿਲ ਜਾਣਗੇ ਜਾਂ ਹੋਰ ਬਹੁਤ ਸਾਰੀਆਂ ਸਹੂਲਤਾਂ ਮਿਲ ਜਾਣਗੀਆਂ ਅਗਲੇ ਜਨਮ ਦੀ ਗੁਰੂ ਨਾਨਕ ਸਾਹਿਬ ਇੱਥੇ ਬੈਠ ਕਰਕੇ ਗੱਲ ਕਰਨੀ ਹੀ ਨਹੀਂ ਚਾਹੁੰਦੇ ਕਿਉਂਕਿ ਅਗਲੇ ਜਨਮ ਦੇ ਭਰਮ ਨੇ ਹੀ ਅਨੰਤ ਕਾਲ ਤੋਂ ਸਾਨੂੰ ਇਸ ਜਗਤ ਦੇ ਵਿਚ ਫਸਾ ਕੇ ਰੱਖਿਆ ਔਰ ਅਸੀਂ ਅੱਜ ਤੱਕ ਆਪਣਾ ਉਧਾਰ ਕਰ ਹੀ ਨਹੀਂ ਸਕੇ ਜੋ ਅੰਤਰ ਦਾ ਮਜਬੂਨ ਹੈ ਇਸ ਨੂੰ ਵੀ ਬਿਲਕੁਲ ਗੁਰੂ ਨਾਨਕ ਸਾਹਿਬ ਸਪਸ਼ਟ ਕਰ ਰਹੇ ਨੇ ਕੋਈ ਭਰਮ ਵਿਚ ਨਹੀਂ ਰਹਿਣਾ ਚਾਹੀਦਾ ਇਹ ਜੀਵਾਤਮਾ ਦੀ ਇਸ ਵਕਤ ਜੋ ਤਾਕਤ ਇਸ ਜਗਤ ਦੇ ਵਿਚ ਮੌਜੂਦ ਹੈ 12 ਸੂਰਜ ਦੀ ਹੈ ਇਹ ਤਾਕਤ ਜਿਹੜੀ ਹੈ ਗੁਪਤ ਰੂਪ ਦੇ ਵਿਚ ਇਸ ਦੇ ਅੰਤਰ ਦੇ ਵਿਚ ਮੌਜੂਦ ਹੈ ਇਸ ਦੇ ਕੋਲ ਹੀ ਪਰ ਗੁਪਤ ਹੈ ਇਸ ਦੇ ਕੋਲੋਂ ਕੰਮ ਨਹੀਂ ਲੈ ਸਕਦੀ ਕਿਸ ਤਰੀਕੇ ਦੇ ਨਾਲ ਜਿਸ ਤਰ੍ਹਾਂ ਪਰਮਾਤਮਾ ਹਰ ਜਗ੍ਹਾ ਮੌਜੂਦ ਹੈ ਪਰ ਅਸੀਂ ਪਰਮਾਤਮਾ ਕੋਲੋਂ ਇੱਕ ਸਧਾਰਨ ਮਨੁੱਖ ਦਾ ਵੀ ਕੰਮ ਨਹੀਂ ਲੈ ਸਕਦੇ ਜਿਸ ਤਰ੍ਹਾਂ ਅੱਗ ਹਰ ਲੱਕੜ ਦੇ ਵਿਚ ਮੌਜੂਦ ਹੈ ਪਰ ਅਸੀਂ ਹਰ ਲੱਕੜ ਤੋਂ ਅੱਗ ਦਾ ਕੰਮ ਨਹੀਂ ਲੈ ਸਕਦੇ ਜਿਸ ਲੱਕੜ ਦੇ ਵਿਚ ਅੱਗ ਪ੍ਰਗਟ ਹੋ ਗਈ ਅਸੀਂ ਉਸ ਤੋਂ ਤਪਸ਼ ਲੈ ਸਕਦੇ ਹਾਂ ਜਿਸ ਜ਼ਰਰੇ ਦੇ ਵਿਚ ਪਰਮਾਤਮਾ ਪ੍ਰਗਟ ਹੋ ਗਿਆ ਅਸੀਂ ਉਹਦੇ ਕੋਲ ਪੂਰਨ ਪਰਮਾਤਮਾ ਦੀ ਤਾਕਤ ਹਾਸਲ ਕਰ ਸਕਦੇ ਹਾਂ ਤੋ ਉਸੇ ਤਰੀਕੇ ਦੇ ਨਾਲ ਜਿਸ ਕੱਟ ਦੇ ਵਿਚ ਇਹ ਤਾਕਤ ਪ੍ਰਗਟ ਹੋ ਜਾਂਦੀ ਹੈ ਉਸੀ ਕੱਟ ਨੂੰ ਅਸੀਂ ਕਹਿ ਸਕਦੇ ਹਾਂ ਕਿ ਇਸ ਜੀਵਾਤਮਾ ਨੇ ਆਪਣੇ ਮਜ਼ਬੂਨ ਨੂੰ ਪੂਰਾ ਹਾਸਲ ਕਰ ਲਿਆ ਯਾਨੀ ਕਿ ਆਤਮਾ ਨੇ ਖੁਦ ਆਪਣੇ ਆਪ ਨੂੰ ਪ੍ਰਾਪਤ ਕਰ ਲੈਣਾ ਪਰਮਾਤਮਾ ਨੂੰ ਹੀ ਪ੍ਰਾਪਤ ਕਰਨਾ ਹੈ ਸੋ ਇਹ 12 ਸੂਰਜ ਦੀ ਤਾਕਤ ਇਸ ਨੂੰ ਹਾਸਲ ਕਰਨ ਵਾਸਤੇ ਹੀ ਇਸ ਨੂੰ ਬੁੱਧੀ ਦਾ ਤੱਤਵ ਦਿੱਤਾ ਗਿਆ ਔਰ ਇਹ ਸਰੀਰ ਸਾਧਨ ਰੂਪ ਦੇ ਵਿਚ ਦਿੱਤਾ ਗਿਆ ਔਰ ਸੰਸਾਰ ਦੇ ਭੋਗ ਵਸਤੂ ਔਰ ਸੰਬੰਧ ਇਹ ਸਾਧਨ ਮਾਤਰ ਨੇ ਇਸ ਜੀਵਾਤਮਾ ਨੂੰ ਕੰਮ ਕਰਨ ਵਾਸਤੇ ਦਿੱਤੇ ਗਏ ਨੇ ਬਿਨਾਂ ਇਸ ਦੇ ਇਹ ਜੀਵਾਤਮਾ ਇਸ ਜਗਤ ਦੇ ਵਿਚ ਆਪਣਾ ਕਾਰ ਵਿਵਹਾਰ ਕਰ ਹੀ ਨਹੀਂ ਸਕਦੀ ਸੋ ਇਸ ਤਾਕਤ ਨੂੰ ਹਾਸਲ ਕਰਨ ਵਾਸਤੇ ਇਸ ਨੂੰ ਸਾਧਨ ਦਿੱਤਾ ਸੀ ਪਰ ਜੀਵਾਤਮਾ ਦੀ ਭੁੱਲ ਕੀ ਹੈ ਕਿ ਇਸ ਦਾ ਭੋਗ ਕਰਦੀ ਹੈ ਭੋਗ ਕਰਨਾ ਸੀ ਪਰਮਾਤਮਾ ਦੇ ਗੁਣ ਦਾ, ਨਾਮ ਦਾ, ਸ਼ਬਦ ਦਾ, ਕੀਰਤਨ ਦਾ, ਅਕਥ ਕਥਾ ਦਾ, ਉਸ ਦਾ ਤੇ ਖਿਆਲ ਵੀ ਨਹੀਂ ਕਰਦੀ। ਔਰ ਜਿਸ ਦਾ ਇਸ ਨੂੰ ਸਿਰਫ ਗੁਜ਼ਾਰਾ ਮਾਤਰ ਲਈ ਆਪਣਾ ਕੰਮ ਚਲਾਣਾ ਸੀ ਸੰਸਾਰ ਦੇ ਵਿੱਚ ਕਾਰ ਵਿਵਹਾਰ ਵਾਸਤੇ, ਉਸ ਦਾ ਇਹ ਭੋਗ ਕਰਦੀ ਹੈ। ਔਰ ਇਸ ਝੂਠੇ ਭੋਗ ਨੂੰ ਹੀ ਮਹਾਕਾਲ ਨੇ ਕਿਹਾ ਕਿ ਇਸ ਦਾ ਸੇਵਨ ਕਰਨਾ ਹੀ ਜਿਹੜਾ ਹੈ ਇਸ ਜੀਵਾਤਮਾ ਲਈ ਪਾਪ ਹੈ, ਔਰ ਇਸ ਪਾਪ ਦਾ ਇਸ ਨੂੰ ਲੇਖਾ ਦੇਣਾ ਪੈਂਦਾ। ਸੋ ਅੰਤਰ ਦਾ ਜਿਹੜਾ ਮਜ਼ਬੂਨ ਹੈ ਇਹ ਜੀਵਾਤਮਾ, ਕੋਈ ਇਹ ਮਤ ਕਵੇ, ਬੇਸ਼ਕ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਕਰੋੜਾਂ ਚ ਹੀ ਕੋਈ ਵਿਰਲਾ ਹੈ ਜਿਹੜਾ ਸਾਧੂ ਸੰਤ ਮਹਾਤਮਾ ਰਿਸ਼ੀ ਪਰਮੇਸ਼ਵਰ ਬਣਦਾ ਹੈ, ਤੇ ਇਹ ਸਾਰਾ ਬਣਨ ਵਾਸਤੇ ਹੀ ਇਸ ਨੂੰ ਇਹ ਸਾਰੀਆਂ ਸਹੂਲਤਾਂ ਦਿੱਤੀਆਂ ਗਈਆਂ। ਅਗਰ ਜੀਵਾਤਮਾ ਠਾਣ ਲਵੇ ਕਿ ਮੈਂ ਪਰਮੇਸ਼ਵਰ ਬਣਨਾ ਹੈ, ਪਰਮੇਸ਼ਵਰ ਨੂੰ ਪ੍ਰਾਪਤ ਕਰਨਾ ਜਾਂ ਬਣ ਜਾਣਾ, ਗੁਰਮੁਖ ਬਣਨਾ ਯਾਨੀ ਕਿ ਗੁਰੂ ਦੀ ਸਮਰੱਥਾ ਨੂੰ ਹਾਸਲ ਕਰਨਾ, ਸਾਰੇ ਲਫਜ਼ਾਂ ਦਾ ਫੇਰ ਹੈ, ਗੱਲ ਇੱਕੋ ਹੀ ਹੈ, ਪਰਮਾਤਮਾ ਦਾ ਰੂਪ ਲੈ ਕੇ ਇਸ ਲਈ ਅਵਤਾਰ ਲਿਆ ਔਰ ਪਰਮਾਤਮਾ ਬਣਨ ਵਾਸਤੇ ਹੀ ਇਹ ਜਗਤ ਦੇ ਵਿੱਚ ਆਈ ਹੈ। ਤੋ 12 ਸੂਰਜ ਦੀ ਤਾਕਤ ਨੂੰ ਹਾਸਲ ਕਰਨ ਵਾਸਤੇ ਇਹ ਜੀਵਾਤਮਾ, ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸੰਭਵ ਹੈ, ਮੁਸ਼ਕਲ ਜ਼ਰੂਰ ਹੈ, ਪਰ ਇਹ ਜ਼ਰੂਰੀ ਗੱਲ ਹੈ ਕਿ ਇਹ ਤਾਕਤ ਨੂੰ ਹਾਸਲ ਕਰ ਸਕਦੀ ਹੈ। ਬਹੁਤ ਸਾਰੀਆਂ ਜੀਵਾਤਮਾ ਹੋਈਆਂ ਨੇ ਇਸ ਜਗਤ ਦੇ ਵਿੱਚ ਜਿਨ੍ਹਾਂ ਨੇ ਇਹ ਨਿਸ਼ਚਾ ਕਰਕੇ ਉਸ ਪਰਮਾਤਮਾ ਦੀ ਆਸਕਤੀ ਕੀਤੀ ਹੈ ਅਕਾਲ ਪੁਰਖ ਦੀ। ਸਾਧ ਸੰਗਤ ਜੀ, ਬਿਲਕੁਲ ਸਪਸ਼ਟ ਉਪਦੇਸ਼ ਹੈ, ਬਿਨਾਂ ਗੁਰੂ ਬਿਨਾਂ ਸਤਿਗੁਰ ਦੇ ਇਹ ਜੀਵਾਤਮਾ ਸਾਰੇ ਮੰਡਲਾਂ ਨੂੰ ਪਾਰ ਕਰਦੀ ਹੋਈ ਸਿਰਫ ਸਰੀਰ ਰੂਪੀ ਕਬਰ ਦੀ ਕੀ ਗੱਲ ਕਰਨੀ ਹੈ, ਤ੍ਰਿਕੁਟੀ ਨੂੰ ਪਾਰ ਕਰਦੀ ਹੈ, ਪਰ ਬ੍ਰਹਮ ਨੂੰ ਪਾਰ ਕਰਦੀ ਹੈ, ਔਰ ਪਰ ਬ੍ਰਹਮ ਦੇ ਆਖਰੀ ਮੁਕਾਮ ਸਵੰਗ ਨੂੰ ਪਾਰ ਕਰਦੀ, ਉਸ ਜਗ੍ਹਾ ਜਾ ਕਰਕੇ ਖੜੀ ਹੋ ਜਾਂਦੀ ਹੈ ਜਿਸ ਨੂੰ ਅਸੀਂ ਮਾਂ ਸੁਨ ਅੰਧਕਾਰ ਕਹਿੰਦੇ ਹਾਂ, ਜਿੱਥੇ ਇੱਕ ਟੇੜਾ ਰਸਤਾ ਹੈ ਜਿਸ ਨੂੰ ਬੰਕ ਨਾਲ ਕਿਹਾ ਜਾਂਦਾ। ਸਿਰਫ ਔਰ ਸਿਰਫ ਇਹ ਜੀਵਾਤਮਾ ਉਸ ਬੰਕ ਨਾਲ ਔਰ ਅੰਧੇਰੇ ਰਸਤੇ ਨੂੰ ਪਾਰ ਨਹੀਂ ਕਰ ਸਕਦੀ। ਉਸ ਦਾ ਕਾਰਨ ਕੀ ਹੈ ਕਿ 12 ਸੂਰਜ ਦੀ ਤਾਕਤ ਜਿਹੜੀ ਹੈ, ਸਮਰੱਥਾ ਜਿਹੜੀ ਹੈ, ਉਸ ਜਗ੍ਹਾ ਨੂੰ ਪਾਰ ਕਰਨ ਦੇ ਕਾਬਿਲ ਬਣਾਉਂਦੀ ਹੀ ਨਹੀਂ। ਯਾਨੀ ਕਿ ਬਾਕੀ ਦੇ ਜਿਹੜੇ 4 ਸੂਰਜ ਦੀ ਤਾਕਤ ਔਰ ਸਮਰੱਥਾ ਹੈ, ਸੂਰਜ ਸਿਰਫ ਇੱਕ ਉਦਾਹਰਣ ਦੇ ਰੂਪ ਦੇ ਵਿੱਚ, ਮਿਸਾਲ ਦੇ ਰੂਪ ਦੇ ਵਿੱਚ ਦੱਸਿਆ ਜਾ ਰਿਹਾ, ਅਸਲ ਦੇ ਵਿੱਚ ਇਹ ਸਾਰਾ ਮਜ਼ਬੂਨ ਮਨ, ਬੁੱਧੀ ਔਰ ਇੰਦਰੀਆਂ ਤੋਂ ਪਰੇ ਦੀ ਗੱਲ ਹੈ। ਯਾਨੀ ਕਿ ਇਸ ਜਗਤ ਦੇ ਵਿੱਚ ਜਿਤਨੀਆਂ ਵੀ ਕਿਤਾਬਾਂ ਨੇ, ਜਿਤਨੀ ਵੀ ਬਾਣੀ ਅਸੀਂ ਸੁਣ ਰਹੇ ਹਾਂ, ਜਾਂ ਜਿਤਨੀ ਵੀ ਜਗਤ ਦੇ ਵਿੱਚ ਆਈ ਹੈ, ਇਹ ਸਾਰੀ ਪਰ ਬ੍ਰਹਮ ਤੱਕ ਦਾ ਹੀ ਬਿਆਨ ਕਰਦੀ ਹੈ। ਪਰ ਬ੍ਰਹਮ ਤੋਂ ਅੱਗੇ ਦਾ ਜੋ ਮਜ਼ਮੂਨ ਹੈ, ਇਹ ਸਿਰਫ ਸ਼ੁੱਧ ਔਰ ਨਿਰਮਲ ਆਤਮਾ ਦਾ ਮਜ਼ਮੂਨ ਹੈ ਔਰ ਪਰਮਾਤਮਾ ਦਾ, ਹੋਰ ਕੋਈ ਵੀ ਨਾ ਉਸ ਨੂੰ ਜਾਣ ਸਕਦਾ ਹੈ, ਨਾ ਉਸ ਨੂੰ ਬਿਆਨ ਕਰ ਸਕਦਾ, ਯਾਨੀ ਕਿ ਉਹ ਲੇਖੇ ਦੇ ਵਿੱਚ ਆ ਸਕਦੀ ਹੀ ਨਹੀਂ। ਸੋ ਉਹ ਜਿਹੜਾ ਮਜ਼ਮੂਨ ਹੈ ਅੰਧੇਰੇ ਦਾ ਔਰ ਟੇਢੇ ਰਸਤੇ ਦਾ, ਇਹ ਜਦ ਤੱਕ ਇਸ ਜੀਵਾਤਮਾ ਨੂੰ ਬਾਕੀ ਦੀ ਸਮਰੱਥਾ 4 ਸੂਰਜ ਦੀ ਨਹੀਂ ਮਿਲਦੀ, ਤਦ ਤੱਕ ਇਹ ਉਸ ਨੂੰ ਪਾਰ ਕਰ ਹੀ ਨਹੀਂ ਸਕਦੀ। ਤੋ ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਆਤਮਾ ਜਿੱਥੇ 12 ਸੂਰਜ ਦੀ ਤਾਕਤ ਲੈ ਕਰਕੇ ਮੌਜੂਦ ਹੈ, ਉੱਥੇ ਅਧੂਰੀ ਵੀ ਹੈ। ਯਾਨੀ ਕਿ ਸਿਰਫ ਔਰ ਸਿਰਫ ਉਸ ਰਸਤੇ ਨੂੰ ਛੱਡ ਕਰਕੇ ਅੰਤਰ ਦਾ ਸਾਰਾ ਰਸਤਾ, ਅਸੀਂ ਜਿਤਨੀਆਂ ਵੀ ਗੱਲਾਂ ਕਰਦੇ ਹਾਂ ਸਤਿਗੁਰੂ ਦੇ ਸਾਹਮਣੇ ਆ ਕਰਕੇ, ਇਹ ਸਭ ਮਨ ਦੀਆਂ ਚਾਲਾਂ ਨੇ, ਅਸੀਂ ਕਰ ਨਹੀਂ ਸਕਦੇ, ਹੋ ਨਹੀਂ ਸਕਦਾ, ਹੁੰਦਾ ਨਹੀਂ ਹੈ, ਇਹ ਸਾਰੀ ਮਨ ਦੀ ਅਸੰਖ ਮੋਹਰੀਆਂ ਦੇ ਵਿੱਚ ਅਸੀਂ ਫਸੇ ਹੋਏ ਹਾਂ, ਔਰ ਉਹਨਾਂ ਦੇ ਵਿੱਚ ਫਸੇ ਹੋਏ ਅਸੀਂ ਆਪਣੇ ਘਰ ਦਾ ਕੰਮ ਨਹੀਂ ਕਰਦੇ। ਜਿਨ੍ਹਾਂ ਜੀਵਾਤਮਾ ਨੇ ਫੈਸਲਾ ਕਰ ਲਿਆ, ਉਹਨਾਂ ਨੇ ਬਿਨਾਂ ਗੁਰੂ ਔਰ ਸਤਿਗੁਰੂ ਦੇ ਪਰ ਬ੍ਰਹਮ ਤੱਕ ਦਾ ਰਸਤਾ ਖੁਦ ਤੈਅ ਕੀਤਾ। ਹੁਣ ਅੱਗੇ ਦਾ ਜਿਹੜਾ ਮਜ਼ਬੂਨ ਹੈ ਸੁਅੰਗ ਦਾ, ਸੁਅੰਗ ਦਾ ਭਾਵ ਹੈ ਜੋ ਕੁਛ ਤੂੰ ਹੈ ਉਹ ਕੁਛ ਮੈਂ ਹਾਂ। ਉੱਥੇ ਜਾ ਕਰਕੇ 12 ਸੂਰਜ ਦੀ ਤਾਕਤ ਜਿਹੜੀ ਹੈ, ਉਹ ਆਪਣੇ ਆਪ ਨੂੰ ਪਰਮਾਤਮਾ ਦਾ ਹੀ ਰੂਪ ਸਮਝ ਲੈਂਦੀ ਹੈ ਕਿ ਜੋ ਕੁਛ ਤੂੰ ਹੈ ਉਹ ਕੁਛ ਮੈਂ ਵਾਂ, ਔਰ ਅੱਗੇ ਦੀ ਆਸਕਤੀ ਉਹਦੀ ਖਤਮ ਹੋ ਜਾਂਦੀ ਹੈ, ਔਰ ਇਹ ਖਤਮ ਹੋਣਾ ਆਸਕਤੀ ਦਾ ਹੀ ਇਸ ਨੂੰ ਉਸ ਰਸਤੇ ਨੂੰ ਪਾਰ ਨਹੀਂ ਹੋਣ ਦਿੰਦਾ। ਉੱਥੇ ਜਾ ਕਰਕੇ ਪੂਰਨ ਸਤਿਗੁਰੂ, ਗੁਰੂ ਕਹਿ ਲੋ, ਸਾਜਨ ਕਹਿ ਲੋ, ਮੀਤ ਕਹਿ ਲੋ, ਸਖਾ ਕਹਿ ਲੋ, ਕੁਛ ਵੀ ਕਹਿ ਲੋ, ਲਫ਼ਜ਼ਾਂ ਦਾ ਫੇਰ ਹੈ, ਕੋਈ ਫਰਕ ਨਹੀਂ ਪੈਂਦਾ। ਅਸਲੀ ਗੱਲ ਹੈ ਕਿ ਪਰਮਾਤਮਾ ਅਕਾਲ ਪੁਰਖ ਦੀ ਤਾਕਤ, ਉੱਥੇ ਕੋਈ ਆਕਾਰ ਨਹੀਂ ਹੈ, ਰੰਗ ਰੂਪ ਰੇਖ ਆਕਾਰ ਤੋਂ ਪਰੇ ਸ਼ਬਦ ਯਾਨੀ ਕਿ ਸਿਰਫ ਆਵਾਜ਼ ਔਰ ਪ੍ਰਕਾਸ਼ ਹੀ ਮੌਜੂਦ ਹੈ। ਸਿਰਫ ਉਸ ਪ੍ਰਕਾਸ਼ ਨੇ, ਆਵਾਜ਼ ਨੇ ਹੀ ਇਸ ਜੀਵਾਤਮਾ ਨੂੰ ਉਸ ਰਸਤੇ ਨੂੰ ਤੈਅ ਕਰਾ ਦੇਣਾ ਜਿਸ ਨੂੰ ਮਾਂ ਸੁਨ ਅੰਧਕਾਰ ਔਰ ਬੰਕ ਨਾਲ ਦਾ ਜ਼ਰੀਆ ਏਰੀਆ ਕਿਹਾ ਜਾਂਦਾ। ਉਸ ਨੂੰ ਪਾਰ ਕਰਨ ਦੇ ਬਾਅਦ ਹੀ ਇਹ ਜੀਵਾਤਮਾ ਉਸ ਸੱਤ ਲੋਕ ਦੇ ਵਿੱਚ ਪ੍ਰਵੇਸ਼ ਕਰਦੀ ਹੈ। ਯਾਨੀ ਕਿ ਅਕਾਲ ਪੁਰਖ ਦੀ ਆਪਣੀ ਤਾਕਤ ਦਾ ਨਾਮ ਹੀ ਸਤਿਗੁਰੂ, ਗੁਰੂ ਜਾਂ ਸਾਜਨ ਮੀਤ ਹੈ। ਅਸੀਂ ਲਫ਼ਜ਼ਾਂ ਦੇ ਵਿੱਚ ਫਸੇ ਹੋਏ ਹਾਂ, ਗੁਰੂ ਸਤਿਗੁਰੂ ਦੇ ਨਾਂ ਦਾ ਧਰਮ ਹੀ ਚਲਾ ਦਿੱਤਾ, ਧਰਮ ਚਲਾ ਕਰਕੇ ਅਸੀਂ ਆਪਣੇ ਆਪ ਨੂੰ ਵੀ ਕੈਦ ਕਰ ਲਿਆ ਔਰ ਉਹਨਾਂ ਨੂੰ ਵੀ ਕੈਦੀ ਬਣਾਉਣ ਦੀ ਕੋਸ਼ਿਸ਼ ਕੀਤੀ। ਵਿਚਾਰ ਕਰਕੇ ਦੇਖ ਲਓ, ਇਹ ਸਾਰਾ ਮਜ਼ਮੂਨ ਮਨ, ਬੁੱਧੀ ਔਰ ਇੰਦਰੀਆਂ ਤੋਂ ਹੀ ਪਰੇ ਦੀ ਗੱਲ ਹੈ। ਯਾਨੀ ਕਿ ਇਹ ਇੱਕ ਨਿਸ਼ਚਾ ਚਾਹੀਦਾ ਹੈ, ਵਿਧੀ ਕੀ ਹੈ, ਕਿਸ ਵਿਧੀ ਦੇ ਨਾਲ ਪਰਮਾਤਮਾ ਨੂੰ ਮਿਲ ਸਕਦੇ ਹਾਂ, ਇੱਕ ਪਰਮਾਤਮਾ ਨੂੰ ਅਕਾਲ ਪੁਰਖ ਨੂੰ ਮਿਲਣ ਦੀ ਪ੍ਰਬਲ ਇੱਛਾ, ਪ੍ਰਬਲ ਆਸਕਤੀ ਉਸ ਪਰਮਾਤਮਾ ਦੀ, ਔਰ ਇਹ ਤਾਂ ਹੀ ਸੰਭਵ ਹੈ ਜਦੋਂ ਇਹ ਜੀਵਾਤਮਾ ਇਹਨਾਂ ਮੁਲਕਾਂ ਦੇ ਵਿੱਚੋਂ ਆਪਣੇ ਖਿਆਲ ਨੂੰ, ਆਪਣੀ ਤਾਕਤ ਨੂੰ ਸਮੇਟੇ। ਜਦ ਤੱਕ ਇਹ ਤਾਕਤ ਨੂੰ ਸਮੇਟੇਗੀ ਨਹੀਂ, ਇਹ ਤਾਕਤ ਇਸ ਦੇ ਅੰਦਰ ਆਏਗੀ ਨਹੀਂ। ਸਾਧ ਸੰਗਤ ਜੀ, ਅਗਰ ਗੁਰੂ ਪਰਦਾ ਖੋਲ ਵੀ ਦੇ, ਸਾਹਮਣੇ ਪ੍ਰਗਟ ਵੀ ਹੋ ਜਾਏ, ਇਹ ਆਤਮਾ ਅੰਤਰ ਦੇ ਵਿੱਚ ਟਿਕ ਸਕਦੀ ਨਹੀਂ। ਕਾਰਨ, ਕਿਉਂਕਿ ਇਸ ਦੀਆਂ ਕਿਰਨਾਂ ਜਿਹੜੀਆਂ ਨੇ ਮਨ ਦੇ ਨਾਲ ਇਸ ਜਗਤ ਦੇ ਵਿੱਚ ਲਿਪਟੀਆਂ ਹੋਈਆਂ ਨੇ, ਯਾਨੀ ਕਿ ਇਹ ਮੰਡਲਾਂ ਤੇ ਟਿਕਣ ਦੀ ਜਿਹੜੀ ਨਿਸ਼ਾਨੀ ਹੈ ਉਹ ਇਸ ਆਤਮਾ ਦਾ ਨਿਰਮਲ ਹੋਣਾ, ਯਾਨੀ ਕਿ ਆਪਣੀ ਤਾਕਤ ਨੂੰ ਹਾਸਲ ਕਰ ਲੈਣਾ। ਔਰ ਅਗਰ ਇਹ ਤਾਕਤ ਹਾਸਲ ਨਹੀਂ ਹੋ ਸਕੀ ਤੇ ਚਾਹ ਕਰਕੇ ਵੀ ਇਹ ਜੀਵਾਤਮਾ ਉੱਥੇ ਟਿਕ ਸਕੇਗੀ ਨਹੀਂ। ਸੂਖਸ਼ਮ ਔਰ ਕਾਰਨ ਮੰਡਲਾਂ ਦੇ ਵਿੱਚ ਕਿਆ ਨਿਯਮ ਹੈ? ਪਾਪ ਕੀਤੇ ਜਾਣ ਜਾਂ ਪੁੰਨ ਕੀਤੇ ਜਾਣ, ਉੱਥੇ ਕੋਈ ਦੇਖਣ ਵਾਲਾ ਨਹੀਂ ਹੈ। ਸਿਰਫ ਜੋ ਕੁਝ ਕੀਤਾ ਹੈ ਉਸ ਦਾ ਭੁਗਤਾਨ ਹੈ। ਉਹ ਜੋ ਜੋ ਅਸੀਂ ਕੀਤੇ ਦਾ ਭੁਗਤਾਨ ਲੈਂਦੇ ਜਾਂਦੇ ਹਾਂ, ਤਿਉਂ ਤਿਉਂ ਆਤਮਾ ਜਿਹੜੀ ਹੈ ਉੱਥੋਂ ਗਿਰਨੀ ਸ਼ੁਰੂ ਹੋ ਜਾਂਦੀ। ਭੁਗਤਾਨ ਖਤਮ ਹੁੰਦੇ ਹੀ ਸਵਰਗ ਦਾ ਭੁਗਤਾਨ ਹੈ, ਤੇ ਜਿਉਂ ਹੀ ਭੁਗਤਾਨ ਪੁੰਨ ਸਾਡੇ ਖਤਮ ਹੋਣਗੇ, ਇਹ ਆਤਮਾ ਨੂੰ ਕੋਈ ਦੇਖਣ ਰੋਕਣ ਵਾਲਾ ਨਹੀਂ। ਇਹ ਉਹਨਾਂ ਮੰਡਲਾਂ ਤੋਂ ਆਪਣੇ ਆਪ ਹੀ ਗਿਰ ਕੇ ਇਸ ਧਰਤੀ ਤੇ ਆ ਜਾਏਗੀ ਔਰ ਇਨਸਾਨੀ ਜਨਮ ਦਾ ਅਵਤਾਰ ਲਏਗੀ। ਔਰ ਨਰਕਾਂ ਦੇ ਵਿੱਚ ਹੈ, ਤੇ ਜਿਉਂ ਹੀ ਨਰਕਾਂ ਦਾ ਭੁਗਤਾਨ ਪਾਪ ਖਤਮ ਹੋਣਗੇ, ਤਿਉਂ ਹੀ ਆਤਮਾ ਕੋਈ ਜਮ ਇਸ ਨੂੰ ਰੋਕ ਨਹੀਂ ਸਕਦਾ। ਸਿੰਘ ਜੀ, ਪਰਮਾਤਮਾ ਦਾ ਅੰਸ਼ ਹੈ, ਇਹ ਤਾਂ ਇਸ ਦੀ ਆਪਣੀ ਮੂਰਖਤਾ ਹੈ ਕਿ ਇਸਨੇ ਮਨ ਦੀ ਸੰਗਤ ਦੇ ਨਾਲ ਆਪਣੀ ਹਸਤੀ ਗਵਾ ਲਈ ਹੈ। ਇਸ ਨੂੰ ਕੌਣ ਰੋਕ ਸਕਦਾ ਇਹਨਾਂ ਮੰਡਲਾਂ ਦੇ ਵਿੱਚ? 12 ਸੂਰਜ ਦੀ ਤਾਕਤ ਜਿੱਥੇ ਤੱਕ ਕੰਮ ਕਰਦੀ ਹੈ, ਇੱਥੇ ਤੱਕ ਇਸ ਨੂੰ ਕੋਈ ਨਹੀਂ ਰੋਕ ਸਕਦਾ। ਪਰ ਵਿਚਾਰ ਅਸੀਂ ਇਹ ਕਰਨਾ ਹੈ ਕਿ ਜਿੱਥੇ ਇਤਨਾ ਵੱਡਾ ਮਜ਼ਬੂਨ ਹੈ, ਹਜ਼ਾਰਾਂ ਦੇ ਵਿੱਚ ਕੋਈ ਮੈਨੂੰ ਮਿਲਣ ਦੀ ਕੋਸ਼ਿਸ਼ ਕਰਦਾ ਔਰ ਮਿਲਣ ਵਾਲਿਆਂ ਚੋਂ ਵੀ ਕੋਈ ਵਿਰਲਾ ਮੇਰੇ ਤੱਤ ਨੂੰ ਪ੍ਰਾਪਤ ਕਰਦਾ, ਤੇ ਉਸ ਤੋਂ ਸਪਸ਼ਟ ਹੋ ਜਾਂਦਾ ਕਿ ਆਤਮਾ ਨੇ ਕਮਜ਼ੋਰੀ ਜਿਹੜੀ ਹਾਸਲ ਕੀਤੀ ਹੈ ਤਾਕਤ ਗਵਾਹ ਕਰਕੇ। ਤੇ ਆਪਾਂ ਸਾਰੇ ਹੀ ਜਿਹੜੇ ਬੈਠੇ ਆ ਜਾਂ ਜਗਤ ਦੇ ਵਿੱਚ ਮੌਜੂਦ ਆ, ਕਿਸੇ ਵਿਰਲੇ ਨੂੰ ਛੱਡ ਕੇ ਅਸੀਂ ਆਪਣੀ ਆਤਮਾ ਦੀ ਤਾਕਤ ਨੂੰ ਪ੍ਰਾਪਤ ਕਰਨ ਦੇ ਕਾਬਿਲ ਨਹੀਂ ਬਣ ਸਕੇ। ਔਰ ਅਗਰ ਇਹ ਕਿਹਾ ਜਾਏ ਅਸੀਂ ਪਿਆਸੇ ਆ ਤੇ ਖੂਹ ਖੁੱਟਿਆ ਹੋਇਆ ਔਰ ਪਾਣੀ ਪਿਲਾਣ ਵਾਲਾ ਵੀ ਮਜਬੂਤ ਹੈ, ਤੇ ਅਸੀਂ ਇਹ ਕਹੀਏ ਵੀ ਨਹੀਂ ਅਸੀਂ ਆਪਣਾ ਖੂਹ ਖੁੱਟਾਂਗੇ ਔਰ ਪਾਣੀ ਪੀਆਂਗੇ, ਤੇ ਇਹ ਜੀਵ ਦੀ ਮੂਰਖਤਾ ਹੈ। ਪਿਛਲੇ ਜਨਮਾਂ ਦੇ ਵਿੱਚ, ਯੁਗਾਂ ਦੇ ਵਿੱਚ ਇਸ ਜੀਵਾਤਮਾ ਨੂੰ ਬਹੁਤ ਲੰਬੀਆਂ ਉਮਰਾਂ ਦਿੱਤੀਆਂ ਗਈਆਂ ਨੇ। 7 ਯੁਗ ਦੇ ਵਿੱਚ 1,00,000 ਵਰੇ ਦੀ ਉਮਰ ਹੈ, 3 ਦੇ ਵਿੱਚ 10,000 ਸਾਲ ਦੀ, ਦੁਆਪਰ ਦੇ ਵਿੱਚ 1,000 ਸਾਲ ਦੀ, ਕਲਯੁਗ ਦੇ ਵਿੱਚ ਸਿਰਫ ਔਰ ਸਿਰਫ 100 ਸਾਲ ਦੀ ਉਮਰ ਹੈ। ਔਰ ਇਸ 100 ਸਾਲ ਦੇ ਵਿੱਚ ਵੀ ਮਹਾ ਜੋ ਕਾਲ ਦਾ ਰੂਪ ਚੱਲ ਰਿਹਾ ਹੈ, 30-35 ਸਾਲ ਤੋਂ ਬਾਅਦ ਆਉਣ ਵਾਲੇ ਸਮੇਂ ਚ ਇਹ ਜੀਵਾਤਮਾ ਜਿਹੜੀ ਹੈ ਟਿਕ ਹੀ ਨਹੀਂ ਸਕੇਗੀ। ਇਤਨੇ ਛੋਟੇ ਸਮੇਂ ਦੇ ਵਿੱਚ ਆਪਣੇ 12 ਸੂਰਜ ਦੀ ਹਾਸਲ ਨੂੰ, ਇਹ ਤਾਕਤ ਨੂੰ ਕਿਸ ਤਰ੍ਹਾਂ ਹਾਸਲ ਕਰ ਸਕਦੀ ਹੈ? ਤੇ ਗੁਰੂ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ ਕਿ ਜਗਤ ਦੇ ਵਿੱਚ ਪਰਮਾਤਮਾ ਅਕਾਲ ਪੁਰਖ ਦੇ ਅਵਤਾਰ ਮੌਜੂਦ ਨੇ, ਜਿਨ੍ਹਾਂ ਨੂੰ ਗੁਰੂ ਜਾਂ ਸਤਿਗੁਰੂ ਕਹਿ ਕਰਕੇ ਪੁਕਾਰਿਆ ਜਾਂਦਾ। ਬੇਸ਼ੱਕ ਕੋਈ ਸ਼ੱਕ ਨਹੀਂ ਹੈ ਕਿ ਇਸ ਜਗਤ ਦੇ ਵਿੱਚ ਨਾਟਕ ਬਹੁਤ ਚੱਲ ਰਿਹਾ ਹੈ, ਬਹੁਤ ਸਾਰੀ ਨਕਲ ਚੱਲ ਰਹੀ ਹੈ, ਔਰ ਨਕਲ ਦੇ ਵਿੱਚ ਅਸੀਂ ਫਸ ਕਰਕੇ ਅਸੀਂ ਬਾਕੀ ਦੀ ਹਸਤੀ ਵੀ ਮਿਟਾ ਲੈਂਦੇ ਹਾਂ। ਤੇ ਬੜੀ ਸਾਵਧਾਨੀ ਦੀ, ਬੜੀ ਹੁਸ਼ਿਆਰੀ ਦੀ ਜ਼ਰੂਰਤ ਹੈ। ਅਗਰ ਅਸੀਂ ਆਪਣੀ ਬੁੱਧੀ ਦਾ ਇਸਤੇਮਾਲ ਕਰੀਏ ਤੇ ਕੁਝ ਸਮੇਂ ਦੇ ਅੰਦਰ ਹੀ ਪ੍ਰਗਟ ਹੋ ਜਾਂਦਾ ਹੈ ਕਿ ਜਿਸ ਸਥਾਨ ਤੇ ਅਸੀਂ ਜਾ ਰਹੇ ਹਾਂ, ਜਿਸ ਸੰਤ ਨੂੰ ਅਸੀਂ ਪੂਰਨ ਸਮਝ ਰਹੇ ਹਾਂ, ਕਿਆ ਉਸ ਦੇ ਪਾਸ ਕੋਈ ਤਾਕਤ ਹੈ? ਕਿਹੜੀ ਤਾਕਤ ਜਿਹੜੀ ਪਰ ਬ੍ਰਹਮ ਤੋਂ ਪਰੇ ਸੱਚਖੰਡ ਦੇ ਰਸਤੇ ਨੂੰ ਤੈਅ ਕਰਾ ਸਕੇ? ਹੋਰ ਕਿਸੇ ਵੀ ਤਾਕਤ ਦੀ ਗੱਲ ਨਹੀਂ ਕੀਤੀ ਜਾ ਰਹੀ। ਕੋਈ ਲੰਬੇ ਚੌੜੇ ਆਡੰਬਰ ਲੰਗਰ ਚੱਲ ਰਹੇ ਨੇ, ਲੱਖਾਂ ਬੰਦਿਆਂ ਦੇ, ਵੱਡੀਆਂ ਵੱਡੀਆਂ ਤਾਕਤਾਂ ਇਸਤੇਮਾਲ ਕੀਤੀਆਂ ਜਾ ਰਹੀਆਂ ਨੇ, ਫੈਕਟਰੀਆਂ ਲੱਗੀਆਂ ਹੋਈਆਂ ਨੇ, ਜਾਂ ਜਿਸ ਤਰੀਕੇ ਦੇ ਨਾਲ ਸੰਸਾਰ ਦੇ ਡੇਰੇ ਚਲਾਏ ਜਾ ਰਹੇ ਨੇ, ਇਹਨਾਂ ਦੀਆਂ ਸਾਹਮਣੇ ਵਾਲੀ ਹਸਤੀ ਦੇ ਅੰਦਰ ਇਹ ਤਾਕਤ ਮੌਜੂਦ ਹੈ ਜਾਂ ਨਹੀਂ? ਔਰ ਅਗਰ ਅਸੀਂ ਉਸ ਦੇ ਹੁਕਮ ਦੇ ਉੱਪਰ ਆਪਣੀ ਹਸਤੀ ਨੂੰ ਮਿਟਾ ਦਈਏ, ਤੇ ਜਿਸ ਤਰੀਕੇ ਦੇ ਨਾਲ ਇਹ ਪਾਪ ਦੀ ਰਚਨਾ ਕੀਤੀ ਗਈ ਹੈ, ਪਾਪ ਇਸ ਕਰਕੇ ਕਿਹਾ ਗਿਆ ਕਿ ਹਰ ਪਲ ਹਰ ਕੜੀ ਦਾ ਲੇਖਾ, ਯਾਨੀ ਕਿ ਇਸ ਜੀਵਾਤਮਾ ਨੂੰ ਭੁਗਤਾਰ ਦੇਣਾ ਪੈਂਦਾ। ਸੋ ਇਸ ਪਾਪ ਭਰੇ ਜਾਲ ਦੇ ਵਿੱਚੋਂ ਨਿਕਲਣ ਵਾਸਤੇ ਅਗਰ ਇੱਕ ਤਾਕਤ ਮਿਲ ਜਾਂਦੀ ਹੈ, ਤੇ ਇਹ ਜੀਵਾਤਮਾ ਦਾ ਬਹੁਤ ਹੀ ਵੱਡਾ ਸ਼ੁਭ ਕਰਮ ਔਰ ਭਾਗ ਹੈ, ਔਰ ਜੀਵਾਤਮਾ ਦਾ ਫਰਜ਼ ਬਣਦਾ ਕਿ ਉਸਦਾ ਲਾਭ ਉਠਾ ਲਵੇ, ਯਾਨੀ ਕਿ ਉਸ ਨੂੰ ਸਾਧਨ ਰੂਪ ਦੇ ਵਿੱਚ ਇਸਤੇਮਾਲ ਕਰਕੇ ਆਪਣੇ ਰਸਤੇ ਨੂੰ ਤੈਅ ਕਰ ਲੇ। ਇਸ ਜਿੱਦ ਦੇ ਵਿੱਚ ਨਾ ਅੜੇ ਕਿ ਮੈਂ ਸਾਰੇ ਰਸਤੇ ਨੂੰ ਪਰ ਬ੍ਰਹਮ ਤੱਕ ਖੁਦ ਪਾਰ ਕਰਾਂਗੀ ਔਰ ਬਾਕੀ ਦਾ ਰਸਤਾ ਜਾ ਕਰਕੇ ਉਸ ਅਕਾਲ ਪੁਰਖ ਦੇ ਕੋਲੋਂ ਲੈ ਕਰਕੇ, ਚਾਹੇ ਉਹ ਗੁਰੂ ਦੇ ਰੂਪ ਵਿੱਚ ਹੈ ਜਾਂ ਕਿਸੇ ਰੂਪ ਦੇ ਵਿੱਚ ਵੀ ਹੈ, ਮੈਂ ਉਸ ਰਸਤੇ ਨੂੰ ਤੈਅ ਕਰ ਲਵਾਂਗੀ। ਸੋ ਸਾਰਾ ਮਜ਼ਬੂਨ ਸਪਸ਼ਟ ਹੋ ਜਾਂਦਾ ਹੈ ਇਹਨਾਂ ਤੁਕਾਂ ਦੇ ਨਾਲ, ਮਿਸਾਲਾਂ ਦੇ ਨਾਲ। ਕੋਈ ਭੇਦ ਵੀ ਨਹੀਂ ਰੱਖਿਆ, ਕੋਈ ਗੁਰੂ ਦੀ ਨਿੰਦਿਆ ਜਾਂ ਵਡਿਆਈ ਦੀ ਗੱਲ ਨਹੀਂ ਹੈ, ਵਿਸ਼ਲੇਸ਼ਣ ਹੈ ਸਿੱਤੀ ਦਾ। ਅਸੀਂ ਪਰਮਾ ਦੇ ਵਿੱਚ ਫਸੇ ਹੋਏ ਹਾਂ, ਵੱਡੇ ਵੱਡੇ ਡੇਰੇ ਮਤ ਚੱਲ ਰਹੇ ਨੇ ਜਿਨ੍ਹਾਂ ਨੇ ਇਸ ਜੀਵਾਤਮਾ ਨੂੰ ਫਸਾਉਣ ਦਾ ਹੀ ਕੰਮ ਕਰਦਾ। ਬੇਸ਼ੱਕ ਸ਼ੁਰੂ ਦੇ ਵਿੱਚ ਹੋ ਸਕਦਾ ਹੈ ਉਹਨਾਂ ਨੇ ਉਧਾਰ ਕੀਤਾ ਗਿਆ ਹੋਵੇ, ਪਰ ਇਸ ਵਕਤ ਅਸੀਂ ਨਜ਼ਰ ਮਾਰ ਕਰਕੇ ਦੇਖੀਏ ਤੇ ਜਿਹੜੀਆਂ ਆਤਮਾ ਮੌਜੂਦ ਨੇ ਇਸ ਤਾਕਤ ਨੂੰ ਲੈ ਕਰਕੇ, ਉਹ ਕੋਈ ਵਿਰਲੀ ਹੈ ਅਰਬਾਂ ਦੇ ਵਿੱਚੋਂ, ਔਰ ਆਪਣੇ ਆਪ ਨੂੰ ਛੁਪਾ ਕਰਕੇ ਹੀ ਰਹਿੰਦੀ ਹੈ। ਕੋਈ ਵਿਰਲੀ ਜਿਹੜੀ ਆ ਸੱਚਖੰਡ ਦੇ ਹੁਕਮ ਦੇ ਨਾਲ ਇਸ ਜਗਤ ਦੇ ਵਿੱਚ ਇਸ ਬਾਣੀ ਨੂੰ ਪ੍ਰਚਾਰਿਤ ਕਰਦੀ ਹੈ। ਕਾਰਨ ਕੀ ਹੈ ਕਿ ਜਿਹੜੀਆਂ ਰੂਹਾਂ ਜਾਣੀਆਂ ਚਾਹੁੰਦੀਆਂ ਨੇ ਪਰ ਬ੍ਰਹਮ ਦੇ ਰਸਤੇ ਨੂੰ ਤੈਅ ਕਰਨਾ ਚਾਹੁੰਦੀਆਂ ਨੇ, ਉਹਨਾਂ ਲਈ ਇਸ ਸਾਧਨ ਦੀ ਲੋੜ ਹੈ, ਤੇ ਉਸੇ ਸਾਧਨ ਨੂੰ ਇਸ ਜਗਤ ਦੇ ਵਿੱਚ ਸਤਿਗੁਰੂ ਦੇ ਰੂਪ ਦੇ ਵਿੱਚ ਪੁਕਾਰਿਆ ਜਾਂਦਾ, ਤੇ ਸਾਡਾ ਫਰਜ਼ ਬਣ ਜਾਂਦਾ ਕਿ ਅਗਰ ਅਸੀਂ ਸਤਿਗੁਰ ਦੇ ਕੋਲ ਪਹੁੰਚ ਗਏ ਹਾਂ ਤੇ ਉਸ ਦੀ ਮਦਦ ਲੈ ਕਰਕੇ ਕੋਈ ਉਸ ਦੇ ਪਿੱਛੇ ਚੱਲ ਕੇ, ਯਾਨੀ ਕਿ ਨਵੀਆਂ ਈਰਸ਼ਾ ਨੀਤੀਆਂ ਔਰ ਗੁੱਟ ਬਣਾ ਕਰਕੇ ਅਸੀਂ ਕਦੇ ਇਸ ਮਜ਼ਮੂਨ ਨੂੰ ਪਾਰ ਕਰ ਸਕਦੇ ਹੀ ਨਹੀਂ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਸ ਜੀਵਾਤਮਾ ਨੂੰ ਜਨਮਾਂ ਦੇ ਗੇੜ ਦੇ ਵਿੱਚ, ਯਾਨੀ ਕਿ ਪਰਮ ਦੇ ਵਿੱਚ ਫਸਾ ਦਿੰਦੀਆਂ ਨੇ, ਆਪਣਾ ਕੰਮ ਨਹੀਂ ਕਰਨ ਦਿੰਦੀਆਂ ਜਿਹੜਾ ਕੰਮ ਕਰਨ ਵਾਸਤੇ ਇਸ ਜੀਵਾਤਮਾ ਨੂੰ ਇਸ ਜਗਤ ਦੇ ਵਿੱਚ ਪ੍ਰਚਾਰਿਤ ਕੀਤਾ ਗਿਆ। ਤੋਂ ਸਾਰਾ ਮਜ਼ਮੂਨ ਸਪਸ਼ਟ ਹੈ ਕਿ ਵਿਧੀ ਇੱਕੋ ਹੀ ਹੈ, ਯਾਨੀ ਨਿਸ਼ਕਾਮਤਾ ਦੀ ਭਗਤੀ, ਮਾਇਆ ਦੁਸਤਰ ਹੈ, ਇਸ ਤੋਂ ਪਾਰ ਨਹੀਂ ਜਾ ਸਕਦੇ। ਪਰ ਕਿਸ਼ਨ ਜੀ ਕਹਿੰਦੇ ਨੇ ਕਿ ਅਗਰ ਤੂੰ ਨਿਸ਼ਕਾਮੀ ਹੋ ਕਰਕੇ ਮਨ, ਬੁੱਧੀ ਔਰ ਇੰਦਰੀਆਂ ਨੂੰ ਮੇਰੇ ਵਿੱਚ ਸਥਿਰ ਕਰ, ਸ਼ਰਧਾ ਪ੍ਰੇਮ ਔਰ ਯਕੀਨ ਦੇ ਨਾਲ ਨਿਰੰਤਰ ਮੇਰੇ ਨਿੱਜ ਸਰੂਪ ਦਾ ਧਿਆਨ ਰੱਖਦਾ ਹੋਇਆ ਅਗਰ ਤੂੰ ਭਜਨ ਕਰ ਲੈਂਦਾ ਤੇ ਇਸ ਦੁਸਤਰ ਮਾਇਆ ਨੂੰ ਤੂੰ ਪਾਰ ਕਰਨ ਦੇ ਕਾਬਿਲ ਬਣ ਜਾਏਗਾ। ਸਾਧ ਸੰਗਤ ਜੀ, ਇਹ ਕਾਲ ਦਾ ਦਿੱਤਾ ਹੋਇਆ ਉਪਦੇਸ਼ ਹੈ, ਆਪਣੀ ਰਚਨਾ ਦੇ ਵਿੱਚੋਂ ਨਿਕਲਣ ਦਾ ਮਾਰਗ ਦੱਸ ਰਿਹਾ, ਔਰ ਇਹ ਮਾਰਗ ਪੂਰਨ ਸਤਿਗੁਰਾਂ ਨੇ ਅਕਾਲ ਪੁਰਖ ਦੀ ਤਾਕਤ ਨੂੰ ਲੈ ਕਰਕੇ ਇਸ ਜਗਤ ਦੇ ਵਿੱਚ ਪ੍ਰਚਾਰਿਤ ਕੀਤਾ। ਅਸੀਂ ਇਸ ਜਗਤ ਦੇ ਵਿੱਚ ਇਹਨਾਂ ਦੀਆਂ ਨਿੰਦਿਆ ਕਰਕੇ ਇਸ ਰਸਤੇ ਨੂੰ ਪਾਰ ਕਰ ਹੀ ਨਹੀਂ ਸਕਦੇ, ਪਾਰ ਕਰਨਾ ਤੇ ਬਹੁਤ ਦੂਰ ਦੀ ਗੱਲ ਹੈ। ਸੋ ਬਿਲਕੁਲ ਸਪਸ਼ਟ ਮਜ਼ਮੂਨ ਹੈ, ਇਸ ਆਖਰੀ ਤੁਕ ਦੇ ਵਿੱਚ ਬਿਲਕੁਲ ਸਪਸ਼ਟ ਕਰ ਦਿੱਤਾ, ਇਹ ਹੀ ਇੱਕ ਵਿਧੀ ਹੈ ਜਿਹੜੀ ਇਸ ਜੀਵਾਤਮਾ ਨੂੰ ਇਸ ਕਾਬਿਲ ਬਣਾ ਦਿੰਦੀ ਹੈ ਕਿ ਜਿਹੜੀ ਮਹਾ ਮੋਹ ਅਗਿਆਨ ਤਿਮਿਰ ਮੋਹ ਮਨ ਰਿਹੋ ਔਰ ਜਾਈ, ਇਹ ਮੇਰਾ ਮਨ ਜਿਹੜਾ ਇਸ ਜਗਤ ਦੇ ਵਿੱਚ ਮੈਨੂੰ ਫਸਾ ਰਿਹਾ ਤੇ ਨਿਕਲਣ ਦਾ ਇੱਕੋ ਨਿਰੰਤਰ ਨਿਸ਼ਕਾਮਤਾ ਦਾ ਪ੍ਰੇਮ ਸ਼ਰਧਾ ਔਰ ਯਕੀਨ ਦੇ ਨਾਲ ਕੀਤਾ ਗਿਆ ਪਰਮਾਤਮਾ ਦਾ ਭਜਨ ਹੈ। ਕੋਈ ਇੰਦਰੀ ਦਾ ਜਪ ਇਸ ਜੀਵਾਤਮਾ ਨੂੰ ਪਰ ਬ੍ਰਹਮ ਦੇ ਰਸਤੇ ਨੂੰ ਪਾਰ ਕਰਨ ਦੇ ਕਾਬਿਲ ਬਣਾ ਸਕਦਾ ਹੀ ਨਹੀਂ।
ਸਗਲ ਜਨਮ ਪਰਮ ਹੀ ਪਰਮ ਖੋਇਓ ਨਾ ਸਥਿਰ ਮਤ ਪਾਓ,
ਕਹਿੰਦੇ ਨੇ ਸਾਰੇ ਜਨਮ ਜਿਹੜੇ ਨੇ, ਕਿਤਨੇ ਹੀ ਜਨਮ ਮਨੁੱਖ ਦੇ ਮੈਨੂੰ ਪ੍ਰਾਪਤ ਹੋਏ, ਭਰਮ ਹੀ ਭਰਮ ਦੇ ਵਿੱਚ ਮੈਂ ਗਵਾ ਲਏ, ਯਾਨੀ ਕਿ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਜਿਹੜੀ ਮੈਨੂੰ ਬੁੱਧੀ ਦਿੱਤੀ ਗਈ ਸੀ, ਬੁੱਧੀ ਨੇ ਮੈਨੂੰ ਇਸ ਜਗਤ ਦੇ ਵਿੱਚ ਫਸਾ ਤਾ, ਵਸਤੂ ਔਰ ਸੰਬੰਧਾਂ ਦੇ ਵਿੱਚ ਫਸਾ ਤਾ, ਇਸ ਜਗਤ ਦੇ ਵਿੱਚ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਮੈਂ ਪੋਥੀਆਂ ਨੂੰ ਵੀ ਮੱਥੇ ਟੇਕੇ, ਮੂਰਤੀਆਂ ਨੂੰ ਵੀ ਮੱਥੇ ਟੇਕੇ, ਡੇਰਿਆਂ 'ਚ, ਮੰਦਰਾਂ 'ਚ, ਗੁਰਦੁਆਰਿਆਂ 'ਚ, ਤਲਾਬਾਂ ਦੇ ਵਿੱਚ, ਸਮੁੰਦਰਾਂ ਦੇ ਵਿੱਚ, ਆਕਾਸ਼ ਦੇ ਵਿੱਚ, ਗੁਫਾ ਦੇ ਵਿੱਚ, ਹਰ ਜਗ੍ਹਾ ਤਲਾਸ਼ ਕੀਤੀ। ਕਹਿੰਦੇ ਨੇ ਉਹ ਸਾਰੀ ਦੀ ਸਾਰੀ ਮੇਰੀ ਮਿਹਨਤ ਜਿਹੜੀ ਹੈ ਉਹ ਵਿਰਥਾ ਹੀ ਚਲੀ ਗਈ, ਮੇਰਾ ਜਨਮ ਹੀ ਹੱਥੋਂ ਚਲਾ ਗਿਆ।
ਸਕਤ ਰਹੀਸੁਰ ਨਾ ਛੁਟੀ ਅਦਮਾ,
ਕਹਿੰਦੇ ਨੇ ਮੇਰੇ ਕੋਲ ਨੀਚਤਾ ਛੁੱਟਦੀ ਨੀ, ਬਿਕ ਜ਼ਹਿਰ, ਯਾਨੀ ਕਿ ਸੰਸਾਰ ਰੂਪੀ ਜ਼ਹਿਰ ਦੇ ਵਿੱਚ ਹੀ ਮੈਂ ਫਸਿਆ ਰਹਿ ਗਿਆ, ਇਹਨਾਂ ਦੇ ਵਿੱਚੋਂ ਨਿਕਲਣ ਦਾ ਮੈਂ ਕੋਈ ਉਪਾਅ ਹੀ ਨਹੀਂ ਕੀਤਾ, ਔਰ ਕਹਿੰਦੇ ਨੇ ਇਹੀ ਮੇਰੀ ਨੀਚਤਾ ਸੀ ਜਿਹੜੀ ਕਿ ਮੈਨੂੰ ਇਸ ਜਗਤ ਦੇ ਵਿੱਚ ਬੰਦ ਕਰਕੇ ਬੈਠੀ ਸੀ।
ਸਾਧੇ ਸੰਗ ਕਬੂ ਨਹੀਂ ਕੀ ਕੀਰਤ,
ਨਾ ਸਾਧੂ ਦਾ ਸੰਗ ਕੀਤਾ, ਨਾ ਪਰਮਾਤਮਾ ਦੀ ਕੀਰਤ ਨੂੰ ਗਾਇਆ। ਸਾਧੂ ਦਾ ਸੰਗ ਕੀ ਹੈ? ਸਰੀਰ ਰੂਪ ਦੇ ਵਿੱਚ ਉਹਦੇ ਚੱਕਰ ਲਗਾਉਣਾ ਕੋਈ ਸੰਗ ਨਹੀਂ ਹੈ। ਇਸ ਦੇ ਨਾਲ ਤਾਂ ਕੋਈ ਵਿਰਲਾ ਹੀ ਭਾਗਾਂ ਵਾਲਾ ਹੋਏਗਾ ਜਿਹੜਾ ਸਰੀਰ ਰੂਪ ਦੇ ਵਿੱਚ ਸੇਵਾ ਕਰ ਸਕਦਾ, ਫਿਰ ਬਾਕੀ ਜਗਤ ਨੂੰ ਕਿਆ ਉਪਦੇਸ਼ ਹੈ? ਤੋ ਸੰਗਤ ਦਾ ਉਪਦੇਸ਼ ਵਿਆਪਕ ਜਿਹੜਾ ਹੈ ਉਹ ਹੈ ਗੁਰੂ ਦੇ ਉਪਦੇਸ਼ ਦੇ ਉੱਪਰ ਅਮਲ ਕਰਨਾ। ਅਗਰ ਗੁਰੂ ਨੇ ਜੋ ਵੀ ਉਪਦੇਸ਼ ਦਿੱਤਾ ਹੈ, ਜਿਸ ਵੀ ਤਰੀਕੇ ਦੇ ਨਾਲ ਕੰਮ ਕਰਨਾ ਅਸੀਂ ਆਪਣੇ ਘਰ ਦਾ, ਉਸ ਤਰੀਕੇ ਦੇ ਨਾਲ ਕੰਮ ਕਰਨਾ, ਔਰ ਸਭ ਤੋਂ ਵੱਡੀ ਚੀਜ਼ ਹੈ ਪਰਮਾਤਮਾ ਗੁਰੂ ਦੇ ਆਦਰਸ਼ ਰੂਪ ਨੂੰ ਧਾਰਨ ਕਰਨਾ, ਆਪਣੇ ਅੰਦਰ ਉਸ ਕਰੈਕਟਰ ਨੂੰ ਪ੍ਰਗਟ ਕਰਨਾ ਜਿਸ ਕਰੈਕਟਰ ਨੂੰ ਲੈ ਕਰਕੇ ਸਤਿਗੁਰੂ ਇਸ ਜਗਤ ਦੇ ਵਿੱਚ ਅਵਤਾਰ ਲੈਂਦੇ ਨੇ। ਬਾਕੀ ਜਿਹੜੇ ਉਪਦੇਸ਼ ਨੇ ਉਹ ਬਾਅਦ ਦੇ ਵਿੱਚ ਨੇ। ਸਭ ਤੋਂ ਪਹਿਲੇ ਗੁਰੂ ਸ਼ਿਸ਼ਯ ਦੀ ਪਰੰਪਰਾ ਦੇ ਵਿੱਚ ਹੈ ਬ੍ਰਹਮਚਾਰੇ ਦਾ ਵਰਤ ਲੈ ਕਰਕੇ ਉਸ ਉਦੇਸ਼ ਦੇ ਉੱਪਰ ਕੁਰਬਾਨ ਹੋ ਜਾਣਾ। ਇਸ ਜਗਤ ਦੇ ਵਿੱਚ ਗਰਭ ਨਿਰੋਧ ਦੇ ਜਿਤਨੇ ਵੀ ਉਪਾਏ ਚੱਲ ਰਹੇ ਨੇ, ਥੋੜਾ ਜਿਹਾ ਵਿਚਾਰ ਕਰਕੇ ਦੇਖੋ, ਇਹ ਗਰਭ ਨਿਰੋਧ ਦੇ ਉਪਾਏ ਨਹੀਂ ਨੇ, ਇਸ ਜੀਵਾਤਮਾ ਨੂੰ ਪਾਪ ਕਮਾਉਣ ਦੇ ਉਪਾਏ ਨੇ। ਯਾਨੀ ਕਿ ਅਸੀਂ ਇਹ ਕਹਿ ਸਕਦੇ ਹਾਂ ਕਿ ਇਸ ਜਗਤ ਦੇ ਵਿੱਚ ਤੁਸੀਂ ਕਾਮ ਰੂਪੀ ਭੋਗ ਨੂੰ ਕਿਤਨੇ ਜ਼ਿਆਦਾ ਤਰੀਕਿਆਂ ਦੇ ਨਾਲ ਕਰ ਸਕਦੇ ਹੋ, ਉਹ ਤਰੀਕੇ ਇਸ ਜਗਤ ਦੇ ਵਿੱਚ ਗਰਭ ਨਿਰੋਧ ਦੇ ਰੂਪ ਦੇ ਵਿੱਚ ਮੌਜੂਦ ਨੇ। ਅਗਰ ਇਹ ਵਿਰੋਧ ਨਾ ਹੁੰਦਾ, ਯਾਨੀ ਕਿ ਇਹ ਜਿਤਨੇ ਵੀ ਤਰੀਕੇ ਪ੍ਰਚਲਿਤ ਕੀਤੇ ਗਏ ਨੇ ਇਹ ਕੱਲ ਦੀ ਲੀਲਾ, ਅਗਰ ਨਾ ਪ੍ਰਚਲਿਤ ਕੀਤੇ ਗਏ ਹੁੰਦੇ ਤੇ ਵਿਚਾਰ ਕਰਕੇ ਦੇਖੋ ਅਸੀਂ ਆਪਣੇ ਆਪ ਹੀ ਸੰਯਮ ਦੇ ਵਿੱਚ ਆ ਜਾਂਦੇ। ਪੁਰਾਣੇ ਯੁਗਾਂ ਦੇ ਵਿੱਚ ਹੋਰ ਕਿਹੜਾ ਤਰੀਕਾ ਸੀ? ਇੱਕ ਇਹੀ ਤਰੀਕਾ ਸੀ ਸੰਯਮ ਦੇ ਵਿੱਚ ਰਹਿਣ ਦਾ। ਇਸਤਰੀ ਪੁਰਸ਼ ਦਾ ਮੇਲ ਜਿਹੜਾ ਹੁੰਦਾ ਸੀ ਸਿਰਫ ਬੱਚੇ ਨੂੰ ਪੈਦਾ ਕਰਨ ਵਾਸਤੇ, ਇਸਤਰੀ ਦਾ ਪੁਰਸ਼ ਨੂੰ ਭੋਗਣ ਵਾਸਤੇ, ਯਾਨੀ ਕਾਮ ਦੇ ਵਿੱਚ ਲਿਪਤ ਹੋਣ ਵਾਸਤੇ ਨਹੀਂ ਹੈ। ਸੋ ਕਾਮ ਹੀ ਜੜ ਹੈ ਸਾਰੇ ਪਾਪਾਂ ਦੀ, ਔਰ ਇਸ ਪਾਪਾਂ ਦੀ ਜੜ ਨੂੰ ਕੱਟਣਾ ਤੇ ਦੂਰ ਰਿਹਾ ਅਸੀਂ ਗਰਭ ਨਿਰੋਧ ਦੇ ਉਪਾਏ ਇਸਤੇਮਾਲ ਕਰਕੇ ਇਸ ਕਾਮ ਨੂੰ ਭੋਗਣ ਚ ਲੱਗੇ ਹੋਏ ਆ, ਔਰ ਗੁਰੂ ਸ਼ਿਸ਼ੇ ਦੀ ਪਰੰਪਰਾ ਦਾ ਮੁਖੋਟਾ ਲਗਾ ਕਰਕੇ ਕਲਪਨਾ ਕਰਕੇ ਬੈਠੇ ਆ ਕਿ ਇਸ ਜਗਤ ਤੋਂ ਪਾਰ ਹੋ ਜਾਵਾਂਗੇ। ਕਰੋੜਾਂ ਹੀ ਯੁੱਗ ਲੱਗੇ ਰਹੋ ਸਾਧ ਸੰਗਤ ਜੀ, ਇਹ ਕਦੀ ਵੀ ਮਜ਼ਮੂਨ ਪੂਰਾ ਕੀ ਇੱਕ ਪੌੜੀ ਵੀ ਨਹੀਂ ਚੜ ਸਕਦੇ। ਕਾਰਨ ਕੀ ਹੈ ਕਿ ਅਸੀਂ ਉਲਟੀ ਪਾਠ ਦੀ ਪੱਟੀ ਪੜ ਰਹੇ ਆ, ਯਾਨੀ ਕਿ ਗਰਭ ਨਿਰੋਧ ਦੇ ਉਪਾਏ ਨਹੀਂ ਨੇ, ਇਹ ਜੀਵਾਤਮਾ ਨੂੰ ਫਸਾਉਣ ਦੇ ਉਪਾਏ ਨੇ, ਪਾਪ ਕਮਾਉਣ ਦੇ ਤਰੀਕੇ ਨੇ। ਅਸੀਂ ਦਿਲੇ ਰਾਤੀ ਪਾਪ ਹੀ ਕਮਾਉਂਦੇ ਰਹੇ, ਹੁਣ ਆਖਰੀ ਪੌੜੀ ਤੇ ਆ ਕਰਕੇ ਇਸ ਪੌੜੀ ਤੇ ਜੋ ਨਰ ਚੁੱਕੇ, ਹੁਣ ਆਖਰੀ ਪੌੜੀ ਕਿਹੜੀ ਹੈ? ਆਖਰੀ ਪੌੜੀ ਬੁਢਾਪੇ ਦੀ। ਇਸ ਪੌੜੀ ਤੇ ਆ ਕਰਕੇ ਜ਼ਿੰਦਗੀ ਭਰ ਤੇ ਪਾਪ ਕਮਾਇਆ, ਹੁਣ ਕਹੀਏ ਸਾਡੇ ਪਾਪ ਤੁਲ ਜਾਣ ਤੇ ਹੱਥ ਮਲਣੇ ਬਾਕੀ ਨੇ, ਤੁਲਣਗੇ ਤੇ ਬਾਅਦ ਵਿੱਚ ਹੀ ਜਦੋਂ ਸਾਬਣ ਮਿਲੇਗਾ, ਔਰ ਸਾਬਣ ਦੇਗਾ ਕਾਲ ਮਹਾਕਾਲ, ਨਰਕਾਂ ਦੇ ਵਿੱਚ ਜਾ ਕਰਕੇ ਤਪਦੇ ਖੰਭਾਂ ਦੇ ਨਾਲ ਜਦੋਂ ਚਿਪਕਾਏਗਾ, ਉਸ ਵੇਲੇ ਜਾ ਕਰਕੇ ਅਸੀਂ ਇਹਨਾਂ ਪਾਪਾਂ ਨੂੰ ਧੋ ਸਕਾਂਗੇ। ਇਸ ਜਗਤ ਦੇ ਵਿੱਚ ਕੋਈ ਵੀ ਉਪਾਅ ਨਹੀਂ ਹੈ। ਉਹ ਉਪਾਅ ਜਿਹੜਾ ਦਿੱਤਾ ਸੀਗਾ, ਜ਼ਬਾਨੀ ਦੀ ਤਾਕਤ ਦਿੱਤੀ ਸੀ, ਬੁੱਧੀ ਦਾ ਤੱਤ ਦਿੱਤਾ ਸੀ, ਦੋ ਪੈਰ ਦੀ ਜੂਨ ਦਿੱਤੀ ਸੀ, ਆਪਣੇ ਆਪ ਨੂੰ ਮਿਲਣ ਵਾਸਤੇ ਦਿੱਤੀ ਸੀ, ਤੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਉਹ ਤੇ ਮੈਂ ਬਿਖਿਆ ਦੇ ਵਿੱਚ ਹੀ ਰਚ ਕਰਕੇ ਸਾਰਾ ਕੁਝ ਗੁਮਾ ਦਿੱਤਾ, ਸੰਤਾਂ ਦੀ ਸੰਗਤ ਨਹੀਂ ਕੀਤੀ, ਉਸ ਪਰਮਾਤਮਾ ਦੀ ਕਦੀ ਕੀਰਤ ਨਹੀਂ ਗਾਈ, ਤੇ ਮੈਂ ਕਿਵੇਂ ਨਿਕਲ ਸਕਦਾ ਇਸ ਜਗਤ ਚੋਂ? ਕਹਿੰਦੇ ਨੇ ਮੇਰੇ ਪਾਸ ਕੋਈ ਵੀ ਗੁਣ ਨਹੀਂ ਹੈ, ਮੈਂ ਅਵਗੁਣਾ ਦੀ ਪੰਡ ਬੰਦੀ ਹੈ। ਲੋਕ ਅਵਗੁਣਾ ਕੀ ਬੰਨਾ ਗਟੜੀ, ਗੁਣ ਨਾ ਵਿਆਜਾ ਕੋਈ, ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਈ, ਯਾਨੀ ਕਿ ਗੁਣ ਦਾ ਗਾਹਕ ਪਰਮਾਤਮਾ ਦੇ ਉਸ ਗੁਣ ਨੂੰ ਪ੍ਰਾਪਤ, ਨਾਮ ਨੂੰ ਪ੍ਰਾਪਤ ਕਰਨ ਵਾਲਾ ਤੇ ਕੋਈ ਵਿਰਲਾ ਕਰੋੜਾ ਅਰਬਾਂ ਚੋ ਹੈ, ਬਾਕੀ ਤੇ ਸਭ ਅਵਗੁਣਾ ਦੀ ਗੰਢ ਹੀ ਬੰਦੀ ਫਿਰਦੇ ਨੇ। ਮੈਂ ਵੀ ਕਹਿੰਦੇ ਨੇ, ਗੁਰੂ ਤੇਗ ਬਹਾਦਰ ਜੀ ਉਪਦੇਸ਼ ਕਰ ਰਹੇ ਨੇ ਕਿ ਮੈਂ ਵੀ ਅਵਗੁਣਾ ਦੀ ਗੰਢ ਇਕੱਠੀ ਕਰਦਿਆ ਰਿਹਾ, ਮੇਰੇ ਕੋਲ ਕੋਈ ਵੀ ਗੁਣ ਨਹੀਂ ਹੈ। ਉਸ ਅਕਾਲ ਪੁਰਖ ਦੀ ਸ਼ਰਨ ਲੈਣ ਵਾਸਤੇ ਉਪਦੇਸ਼ ਕਰ ਰਹੇ ਨੇ ਕਿ ਹੇ ਨਾਨਕ, ਇਹ ਅਕਾਲ ਪੁਰਖ, ਮੈਂ ਤੇਰੀ ਸ਼ਰਨ ਦੇ ਵਿੱਚ ਆਇਆ ਵਾਂ, ਮੈਨੂੰ ਪਾਰ ਲਗਾ ਦੇ। ਕਿਉਂ? ਕਿਉਂਕਿ ਮੇਰੇ ਕੋਲ ਕੋਈ ਵੀ ਗੁਣ ਨਹੀਂ ਹੈ। ਕਹਿੰਦੇ ਨੇ ਮੇਰੀ ਮਾਂ, ਇਹ ਮੇਰਾ ਮਨ ਜਿਹੜਾ ਨਾ ਮੇਰੇ ਵਸ ਦੇ ਵਿੱਚ ਨਹੀਂ ਹੈ, ਮੈਂ ਬੜੀ ਕੋਸ਼ਿਸ਼ ਕਰਦਾ ਵਾ, ਮੇਰੇ ਵਸ ਵਿੱਚ ਨਹੀਂ ਆਉਂਦਾ। ਜਗਤ ਵੀ ਦੇਖ ਲੋ, ਹਜ਼ਾਰਾਂ ਸਾਲ ਜ਼ਬਾਨ ਦਾ ਜਪ ਕਰਨ ਦੇ ਬਾਅਦ ਵੀ ਇਸ ਮਨ ਨੂੰ ਕੋਈ ਰੋਕ ਨਹੀਂ ਸਕਿਆ, ਤੇ ਕਿਆ ਅਸੀਂ 2-2.5 ਘੰਟੇ ਜਿਹਦੇ ਵਿੱਚ ਅਸੀਂ ਆਪਣੇ ਆਪ ਨੂੰ ਸ੍ਰੇਸ਼ਟ ਸਿੱਧ ਕਰਨ ਚ ਲੱਗੇ ਹਾਂ, ਇਸ ਜਗਤ ਦੀ ਇਸ ਵਿਧੀ ਨੂੰ ਪ੍ਰਾਪਤ ਕਰਕੇ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਲਵਾਂਗੇ? ਇਹ ਵਿਚਾਰ ਕਰਨ ਵਾਲੀ ਗੱਲ ਹੈ। ਕਹਿੰਦੇ ਨੇ ਰਾਤ ਦਿਨ ਇਹ ਮਨ ਜਿਹੜਾ ਦੌੜਦਾ ਫਿਰਦਾ ਕਿੱਥੇ? ਵਸਤੂ ਔਰ ਸੰਬੰਧਾਂ ਨੂੰ ਪ੍ਰਾਪਤ ਕਰਨ ਵਾਸਤੇ। ਅਸੀਂ ਇੱਥੇ ਬੈਠੇ ਆ, ਸਭ ਦੇ ਅੰਦਰ ਲਿਸ਼ਟਾਂ ਮੌਜੂਦ ਨੇ, ਚਾਹੇ ਉਹ ਮਨ ਦੀਆਂ ਸੂਖਸ਼ਮ ਕਾਰਨ ਲੋਕਾਂ ਦੀਆਂ ਮੌਜੂਦ ਨੇ, ਜਾਂ ਕੋਈ ਇਸ ਜਗਤ ਦੇ ਵਿੱਚ ਆ ਕਰਕੇ ਡੇਰੇ ਮੰਦਰਾਂ ਦੇ ਉੱਚਾ ਅਹੁਦਾ ਪ੍ਰਾਪਤ ਕਰਨਾ, ਕੋਈ ਉਪਦੇਸ਼ਕ ਬਣਨਾ ਚਾਹੁੰਦਾ, ਕੋਈ ਹੋਰ ਕੋਈ ਡਿਊਟੀ ਲੈਣਾ ਚਾਹੁੰਦਾ, ਜਾਂ ਕੋਈ ਹੋਰ ਤਰੀਕੇ ਦੀ। ਸਾਧ ਸੰਗਤ ਜੀ, ਮਾਂ ਕਾਲ ਨੇ ਸਪਸ਼ਟ ਕਰ ਦਿੱਤਾ ਪਾਪ ਕੀ ਹੈ, ਕਿ ਇਸ ਦੇਹ ਦੇ ਵਿੱਚ ਆ ਕਰਕੇ ਇਸ ਝੂਠੇ ਨਸ਼ਟਵਰ ਸੰਸਾਰ ਦਾ ਸੇਵਨ ਹੀ ਪਾਪ ਹੈ, ਔਰ ਇਸ ਸਾਰੇ ਪਾਪ ਦਾ ਮੈਂ ਹਿਸਾਬ ਲਵਾਂਗਾ, ਔਰ ਮੈਂ ਹਿਸਾਬ ਲਵਾਂਗਾ, ਤੁਹਾਨੂੰ ਬਖਸ਼ਾਂਗਾ ਨਹੀਂ, ਤੇ ਵਿਚਾਰ ਕਰਕੇ ਦੇਖੋ ਤੁਸੀਂ ਭੁਗਤਾਨ ਕਿਸ ਤਰੀਕੇ ਨਾਲ ਕਰੋਗੇ। ਕਿਤਨਾ ਸੂਖਮ ਜਾਲ ਹੈ, ਔਰ ਕਿਤਨੇ ਆਸਾਨੀ ਦੇ ਨਾਲ, ਕਿਤਨੇ ਤਰੀਕੇ ਦੇ ਨਾਲ ਅਸੀਂ ਇਸ ਜਗਤ ਦੇ ਵਿੱਚ ਟਹਿਲਦੇ ਹੋਏ ਹਸੀ ਖੁਸ਼ੀ ਦੇ ਵਿੱਚ ਆਪਣੀ ਅਸਤੀ ਜਿਹੜੀ ਹੈ ਇਸ ਜਗਤ ਦੀ ਵਸਤੂ ਔਰ ਸੰਬੰਧਾਂ ਦੇ ਉੱਪਰ ਕੁਰਬਾਨ ਕਰ ਰਹੇ ਹਾਂ, ਔਰ ਉਸ ਤੋਂ ਬਾਅਦ ਵੀ ਸਮਝ ਕਰਕੇ ਬੈਠੇ ਹਾਂ ਕਿ ਅਸੀਂ ਨਾਮ ਅੰਮ੍ਰਿਤ ਲਿਆ ਹੋਇਆ ਔਰ ਅਸੀਂ ਬਾਹਰ ਚਲੇ ਜਾਵਾਂਗੇ? ਇਹ ਵਿਚਾਰ ਕਰੋ। ਵੇਦ, ਸ਼ਾਸਤਰ ਔਰ ਪੁਰਾਣ ਬਿਲਕੁਲ ਸਪਸ਼ਟ ਉਪਦੇਸ਼ ਕਰ ਰਹੇ ਨੇ ਗੁਰੂ ਤੇਗ ਬਹਾਦਰ ਜੀ। ਕੋਈ ਨਿੰਦਿਆ ਨਹੀਂ ਕੀਤੀ, ਇਹ ਤੁੱਕਾਂ ਵਿਸ਼ੇਸ਼ ਮਤ ਵਾਲਿਆਂ ਨੂੰ ਸ਼ਾਇਦ ਪੜਨ ਵਿੱਚ ਹੀ ਨਹੀਂ ਆਈਆਂ, ਉਹ ਨਿੰਦਿਆ ਹੀ ਕਰਦੇ ਥੱਕ ਗਏ। ਇਹ ਵੇਦ, ਸ਼ਾਸਤਰ ਔਰ ਪੁਰਾਣ ਦੇ ਵਿੱਚ ਸਭ ਕੁਝ ਮੌਜੂਦ ਹੈ, ਚਵਾਂ ਯੁਗਾਂ ਦਾ ਨਿਬੇੜਾ ਉਹਦੇ ਵਿੱਚ ਦਿੱਤਾ ਗਿਆ, ਕਿਹੜੇ ਯੁੱਗ ਦੇ ਵਿੱਚ ਕਿਹੜੇ ਕਰਮ ਪ੍ਰਚਲਿਤ ਨੇ ਔਰ ਕਿਹਨਾਂ ਦੇ ਨਾਲ ਤੁਸੀਂ ਪਾਰ ਜਾ ਸਕਦੇ ਹੋ। ਸਤਯੁਗ ਔਰ ਕਾਲ ਦੀ ਸੰਖਿਆ ਲਗਭਗ ਇੱਕ ਜੀ ਹੈ। ਸਤਯੁਗ ਦੇ ਵਿੱਚ ਜਿਤਨਾ ਲੰਬਾ ਧਿਆਨ ਕਰਨਾ ਪੈਂਦਾ, ਕਲਯੁਗ ਦੇ ਵਿੱਚ ਹੀ ਉਤਨਾ ਛੋਟਾ ਧਿਆਨ ਕਰਨਾ ਪੈਂਦਾ, ਵਿਧੀ ਇੱਕੋ ਹੀ ਹੈ। ਤ੍ਰੇਤੇ ਦੇ ਵਿੱਚ ਯੱਗ ਦਾ ਉਹਨਾਂ ਨੇ ਸਾਧਨ ਦੇਤਾ ਔਰ ਦੁਆਪਰ ਦੇ ਵਿੱਚ ਦੇਵ ਪੂਜਾ ਦਾ ਦੇਤਾ, ਪਰ ਉਹਨਾਂ ਦੇ ਨਾਲ ਹੀ ਚਵਾਂ ਯੁਗਾਂ ਦੇ ਵਿੱਚ ਬਿਲਕੁਲ ਸਪਸ਼ਟ ਉਪਦੇਸ਼ ਹੈ ਕਿ ਅਗਰ ਤੁਸੀਂ ਪਾਰ ਜਾਣਾ ਚਾਹੁੰਦੇ ਹੋ आमी कालासमी मैं ही काल का रूप हूं। अगर तुसी मेरे रूप नू प्राप्त करना चाहते हो तो चवां युगां दे विच निरंतर मेरा निज स्वरूप दा भजन है। अगर तुसी इस भजन नू कर लोगे, निरंतर लफज दा इस्तेमाल कीता, कोई दो ढाई घंटे दा नहीं कीता, ए ते नवियां ही लीला इस जगत दे विच चलाईयां जा रहियां ने। ए जुरुआं फस रहियां ने, लिखण दा कोई भी उपाय अज तक इन्हां नू नहीं समझाया गया। विचार करके देखो, अगर साडा करैक्टर नहीं है, अंतर दे विच कोई शुद्धि नहीं है, ते असी काल नू भी नहीं प्राप्त कर सकदे। ए काल ने अपना ज्ञान दित्ता है मेरे निज स्वरूप नू प्राप्त करन वास्ते, और असी उस परमात्मा अकाल पुरख नू जिस दी की रोम दी इक किरण तो इहो जे अनगिनत काल पैदा होए ने, उन्हां नू प्राप्त करन दी किस तरीके नाल असी काबिलता नू प्राप्त कर लवांगे। ए सारा मजमून जड़ा बड़ा सूक्ष्म और गहरे अर्थ लै करके आंदा, और असी सारे दे सारे भ्रम च फसे आ। ते कहंदे ने वेद शास्त्र और सिमरत इन्हां दे भी जो कुछ भी मत दित्ती गई, यानी कि जो भी उपदेश दिता गया इस जीवात्मा नू परमात्मा ने मिलन दे काबिल बनन वास्ते, उस नू इसने एक निमक वास्ते भी अपने अंतर दे विच धारण नहीं कीता। अगर धारण नहीं कीता, निंदिया ही करदे रहे, ते पार कदों जाएगा, केड़े युग दे विच इसदा उद्धार संभव है।
परतन पर धारा सुर चियो बिरथा जन्म,
पर धन पर धारा पराए धन पराए स्त्री दे विच ही कहंदे ने मैं सारी उम्र बिता दित्ती, यानी कि पराए रूप दी आसक्ति और पराए धन नू प्राप्त करन वास्ते ही मैं इस तरीके दे अंतर दे विच मानसिक रूप दे विच क्रिया करदा रहा, और मेरा सारा जन्म ही व्यर्था चला गया।
मद माया के पयो भाव यो सूझत ना कछ ज्ञान,
माया दे मद दे विच बावरी होई फिरदी है जीवात्मा मन दी संगत करके, और कहंदे ने उस ज्ञान नू नहीं प्राप्त कर सकदी। ज्ञान केड़ा? परमात्मा दा गुण प्रकाश और आवाज वाला जिस नू शब्द किया गया, उस नू प्राप्त करन दा इसने कदी भी ज्ञान हासिल करन दी कोशिश ही नहीं कीती। कहंदे ने निरंजन, निरंजन कहंदे ने माया तो रहित, अंजन माया, निरंजन माया तो रहित, ज्योत निरंजन माया तो रहित प्रकाश रूप परमात्मा जो है, वो कहंदे ने घट ही भीतर तेरे अंतर दे विच ही मौजूद सीगा, पर कहंदे ने मैं विख्या दी संगत करदा इस जगत दे विच ही फसिया रह गया, उसका मरम नहीं जानिया, उस नू प्राप्त करन दे भेद नू गुरु दी संगत दे विच आ करके जानन दी कोशिश ही नहीं कीती। जब तक अड़े जीवात्मा साधु दी संगत दे विच नहीं आंदी, संगत गुरु साहब स्पष्ट कर चुके ने, संगत है उपदेश दे उपर कुर्बान होना, तब तक अड़े बुद्धि जड़ी है निर्मल नहीं हो सकती। बुद्धि इस वक्त मन दे अधीन है, मन दे अधीन जड़ी है पाप कमान दा साधन बनती है। अगर आत्मा दे अधीन आ जाए तो निर्मल होकर के परमात्मा ने मिलन दे काबिल बना दिंदी है।
नानक जीतियो चिंता मन काट जम की फा,
ताई ये चिंता दे विच फसिया या मन जड़ा है ना, इस तरीके दी संगत करदा या संसार दी शक्ति नू त्याग करके ही अपने जम दी फांसी नू कटण दे काबिल बनदा। बाकी सारियां विधियां कितनिया महान होण, ए सारियां महानता जड़ियां ने ना इस जगत दे विच सानू लै करके आणगियां।
मन की मन ही मार ना हर पजे ना तीर्थ सीवे छोटी काल गई,
कहंदे मन दी मन दे विच ही रह गई, ना परमात्मा दा भजन कीता, ना गुरु तीरथ दी सेवा कीती, चोटी काल गई, चोटी तो वाला तो पकड़ करके काल ने आ करके इस पिंजरे दे विचों अलग कर दिता। सिकंदर बादशाह अखीर दे विच क्या उपदेश करदा कि मेरे हाथ तबूत तो बाहर कर दो, कारण कि खून दियां नदियां बातियां मुल्क दे मुल्क लाशा दे ढेर बनाते, और जड़ी वस्तु मैं एकत्रित कीती तन एकत्रित कीता, अज ओ तन मेरे नाल नहीं जांदा, मैं खाली हाथ जा रहा, दुनिया देख सके कि ये माया नाल नहीं जांदी, कितने भी कतल कर लो, कितनी भी कुर्बानियां कर लो। यानी विचार करन वाली गल है, उस सिकंदर बादशाह नू कदू ज्ञान प्राप्त होया, और कदों असी सिकंदर बादशाह बनांगे, और कदू सानू ज्ञान प्राप्त होएगा, असी कदी आज तक इन्हां कोलो ज्ञान लैण दी कोशिश नहीं कीती। यानी कि मन दी मन विच ही रह गई, सिकंदर बादशाह दी मन विच रह गई, दशरथ दी मन दे विच रह गई, भगवान श्री राम कृष्ण जी दी मन दे विच रह गई, उन्हां दी इस जगत दे विच नहीं चली। ते सासी तुसी किस खेत दी मूली आ, केड़ी अस्थी लै करके बैठे आ कि साडी चल जाएगी? असी मन नू लै करके गुरु नू ही डिक्टेट करदे आ, दादा जी ए काम नू ते इस तरह नहीं, इस तरह कर लईए ते बड़ा पुन हो जाएगा, बड़ी सहूलियत मिल जाएगी। ते विचार करके देखो, अपने नू श्रेष्ठ सिद्ध करन दी कोशिश अज तक खत्म नहीं होई, ते मन दी कदों पूरी होएगी, और कदों भजन करांगे, गुरु तीरथ दी सेवा करके कदों जा करके इस काल तो बचांगे।
पोत रथ संपत तन पूरन सब मही।
स्त्री पुत्र संपत्ति रथ घोड़े हाथी और कहंदे ने सारी पृथ्वी दी वस्तुआं ही क्यों ना हासिल कर ले, ए वस्तुआं दा अंत की है।
और सगल की मिथ्याए जानो परम राम कौन सही।
ए सारी दी सारियां चीजां हासिल करन पूरी पृथ्वी हासिल करन दे बाद भी कहंदे ने ए सारा दा सारा परम है, पर ठीक की है भजन राम को सही, राम दा भजन सही है, बाकी सगल चीजां जिहड़ियां इकट्ठियां कीतियां ने ए विरथियां ही चलियां जाणियां हन।
फिरत फिरत बहुते जुग हारियो मानस दे लही।
कहंदे ने करोड़ा ही युग हो गए इस जीवात्मा नु परम दे विच फसे होए, ता जा करके इस नु मनुखे जन्म दा एक मौका मिलदा है परमात्मा नु मिलन वास्ते। ए 84 लाख जामिया दी कदी कैलकुलेशन करिए ते दिमाग ही खराब हो जाएगा, कितने युगा दे बाद एक मौका मिलदा क्षण भंगुर दा जीवन परमात्मा नु मिलन वास्ते। और ए परमात्मा नु मिलन दी जून असि किस तरीके नाल गवा रहे हैं, हर जीवात्मा बड़े अच्छे तरीके दे नाल जान सकदी है। घर च अख बंद करके विचार करे कि 24 घंटे च मैं करदी की हां, परमात्मा नु मिलन दा काम करदी हां या संसार दे विच फसण दा पाप कमा रही हां।
नानक कहत मिलन की बरिया सिमरत का नहीं।
कहंदे ने तैनू मौका मिलिया सी मिलन की बरिया, परमात्मा नू मिलन वास्ते एक क्षण बुंगर जीवन मिलिया सीगा, और ए सारा जीवन जड़ा तू संसार दी असक्ति दे विच गवा करके इस जीवात्मा नू बंधन दे विच लिया करके ऐसा पाप कमाया जड़ा ती तू तू बख्शिया ही नहीं जा सकदा। कहंदे ने राम दे नाल तू प्रीत कर, कैसी प्रीत है वो भी स्पष्ट कर दे।
सवन गोविंद गुण सुनियो अर गाओ रसना गीत।
कन्ना दे नाल परमात्मा दे गुणा नू सुनना और जबान दे नाल गाना, ए ते इस शरीर रूपी क्रिया दा एक अंग है, यानी कि इस जगत दे विच आकर के बाणी पढ़न दा या शब्द नू जपण दा जड़ा उपदेश दिता गया इसी करके दिता गया कि इस जबान दे नाल परमात्मा दे नाम नू पुकारिया जाए और कान दे नाल सुनिया जाए। पर उहदे विच गुण दी गल करदे ने, परमात्मा दा गुण जड़ा कि मन बुद्धि और इंद्रिया तो परे है, आत्मा ने सुनना है, आत्मा ने देखना है, यानी कि उस मंजिल नू प्राप्त करन दे लई ए सारे क्रिया जड़ी है तैनू दित्ती जांदी है। साधु दी संगत दे विच आ करके अगर तू सिमरन करे जगत नू त्याग करके परमात्मा दी असक्ति रूपी सिमरन नू ते पतित पुनीत हो जांदे ने, पापी भी जड़े ने ओ पवित्र हो जांदे। काल जड़ा है सप दे रूप दे विच मुंह खोल करके इस जगत दे विच भ्रमण कर रहा है, अज या कल उसने तैनु पकड़ लेना है।
आज काल फुन तो ग्रसिये समझ राखो ची।
कहंदे ने इस गल नू हमेशा चार चेते रख कि मौत तेरे सिर ते घंटी बजा रही है, जिसले घंटी बंद होएगी उसीले एक काल रूपी सप ने आकर के तैनु डस लेना है।
नानक राम भजले जाते अवसर भी।
और आखरी तुक दे विच उपदेश करदे ने कि ए जीवात्मा तू जाग, उस परमात्मा नू मिलन दा अवसर मिलिया है और उसका भजन कर लै प्राप्त कर लै, अगर ए अवसर निकल गया काल रूपी सप ने तैनू डस लिया फिर तू अपना काम नहीं कर सकेगा। तो साध संगत जी अज की वाणी विच गुरु नानक साहब ने स्पष्ट करता है कि कोई विशेष विधियां जड़ियां इस जगत दे विच प्रचारित कीतियां जांदियां ने ए समय काल दे अनुसार एक तरीका यानी कि निशान दिता जांदा, इस तो अगे इन्हां दा कुछ भी अर्थ नहीं है। जीवात्मा दे पास पूरी ताकत मौजूद है, पर ब्रह्म तक जा सकती है, जिसकी जिंदगी छोटी है ताकत नू गवा चुकी है, इस करके इस नू जो साधन दिता जांदा सतगुर दे रूप दे विच इसका फर्ज बनता है कि नीतियां मत और धर्म चलाण दी बजाय इस दे उपदेश नू लै करके बेशक सत समुंदर पार रहिंदी है बड़े शौक दे नाल परमात्मा नू मिलन लई इस ताकत नू अपने अंदर हासिल कर सकती है और इको जन्म विच भी कर सकती है, कोई असंभव नहीं है। बेशक अनंत जन्मां दी पाप है और बहुत सारे जन्मां जा करके क्रिया पूरी हुंदी है, पर अगर जीवात्मा ठान लवे प्रेम श्रद्धा और यकीन दे नाल निरंतर परमात्मा दे निज स्वरूप दा भ्रमण कर लवे ते ऐसा भजन जड़ा इस जीवात्मा नू पार ले जाण दे काबिल बना देंदा। तो साध संगत जी अज दी वाणी विच गुरु साहिबां ने कोई भ्रम नहीं रखिया, सारे भेद स्पष्ट कर दिते ने। जिहड़ी भी वाणी गुरु साहिब लैंदे ने उहदे च कुछ तुका लैंदे ने, कुछ मिसालां भी दिंदे हन। गुरु साहिबां दा भाव सिर्फ इतना हुंदा है ਕਿ ਰੂਹਾਨੀਅਤ ਦੇ ਉਸ ਅੰਗ ਨੂੰ ਅੱਛੇ ਢੰਗ ਨਾਲ ਸਾਨੂੰ ਸਮਝਾ ਸਕਣ। ਕੋਈ ਫਿਰਕਾ ਮਜ਼ਮੂਨ ਚਲਾਉਣ ਵਾਸਤੇ ਕਿਸੇ ਮਤ ਜਾਂ ਨਿੰਦਿਆ ਵਾਸਤੇ ਨਹੀਂ ਕਰਦੇ। ਬੇਸ਼ੱਕ ਇਹ ਸਾਰੀ ਕਿਰਿਆ ਕਿਸੇ ਨਾ ਕਿਸੇ ਦੇਸ਼, ਜਾਤ, ਮਜ਼ਹਬ ਜਾਂ ਕੌਮ ਦੇ ਨਾਲ ਸੰਬੰਧ ਰੱਖਦੀ ਹੈ, ਪਰ ਗੁਰੂ ਸਾਹਿਬਾਂ ਦਾ ਭਾਵ ਸਿਰਫ ਇਤਨਾ ਹੁੰਦਾ ਹੈ ਕਿ ਉਸ ਮਜ਼ਮੂਨ ਨੂੰ ਅੱਛੇ ਢੰਗ ਦੇ ਨਾਲ ਸਾਡੀ ਝੋਲੀਆਂ 'ਚ ਤਕਸੀਮ ਕਰ ਸਕਣ। ਕੋਈ ਵੀ ਮਾਈ ਭਾਈ ਅੱਗੇ ਹੋ ਕਰਕੇ ਸਾਰੀ ਪ੍ਰਕਿਰਿਆ ਦਾ ਕੁਛ ਹੋਰ ਅਰਥ ਕੱਢਦਾ ਤੇ ਉਸ ਦੀ ਆਪਣੀ ਮਨਮਤ ਹੈ। ਗੁਰਮਤ ਦਾ ਇਸ ਸਾਰੀ ਪ੍ਰਕਿਰਿਆ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ।